ਤੁਸੀਂ ਹੋ SBS ਪੰਜਾਬੀ ਦੇ ਨਾਲ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਸਲਾਮ ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਅੱਜ 8 ਜੂਨ ਸੋਮਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮੱਸੀ। ਮੇਰੇ ਨਾਲ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ SBS ਪੰਜਾਬੀ ਦੀ ਸਮੁੱਚੀ ਟੀਮ। ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਵਧਾਈਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲਨ ਰਾਸ਼ਟਰ ਦੇ ਬਰੁੰਜਰੀ ਵਿਬਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਿਆਰੇ ਦੋਸਤੋ, ਅੱਜ ਦਾ ਪ੍ਰੋਗਰਾਮ ਮੈਲਬਰਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜਿਹੜੇ ਸਰੋਤੇ ਅੱਜ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਤੋਂ 5 ਵਜੇ ਤੱਕ 1 ਘੰਟੇ ਵਾਸਤੇ ਲਾਈਵ ਪ੍ਰਸਾਰਿਤ ਹੁੰਦਾ ਹੈ ਜੀ, ਅਤੇ ਇਸੇ ਪ੍ਰੋਗਰਾਮ ਦਾ ਮੁੜ ਪੰਸਾਰਣ ਹੁੰਦਾ ਰਾਤ 9 ਵਜੇ SBS ਰੇਡੀਓ 2 ਦੇ ਉੱਤੇ। ਜਦੋਂ ਸਾਡਾ ਇਹ ਪ੍ਰੋਗਰਾਮ ਲਾਈਵ ਹੁੰਦਾ ਹੈ ਤਾਂ ਉਸ ਵੇਲੇ ਤੁਸੀਂ ਸਾਡੇ ਨਾਲ ਸਾਡੇ ਫੋਨ ਨੰਬਰ 0439 799 767 0439 799 767 ਉੱਤੇ ਆਪਣਾ ਕੋਈ ਸੁਨੇਹਾ, ਸੁਝਾਅ ਜਾਂ ਵਡਮੁੱਲਾ ਵਿਚਾਰ ਭੇਜ ਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅਤੇ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਬਾਰੇ। ਸ਼ੁਰੂਆਤ ਕਰਾਂਗੇ ਆਸਟ੍ਰੇਲੀਆ, ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ। ਤੁਸੀਂ ਜਾਣਦੇ ਹੋ ਕਿ ਮੈਲਬਰਨ ਤੋਂ ਪਿਛਲੇ ਦਿਨੀ ਪੰਜਾਬ ਗਏ ਸੁਨੀਲ ਸ਼ਰਮਾ, ਜਿਹੜੇ ਕਿ ਉੱਥੇ ਭੇਤ ਭਰੇ ਹਾਲਾਤ ਦੇ ਵਿੱਚ ਲਾਪਤਾ ਹੋ ਗਏ ਸਨ, ਉਹਨਾਂ ਦੇ ਕਤਲ ਹੋਣ ਦੀ ਪੁਸ਼ਟੀ ਕੀਤੀ ਹੈ ਅੰਮ੍ਰਿਤਸਰ ਪੁਲਿਸ ਨੇ। ਉਸ ਸੰਬੰਧੀ ਵੀ ਵੇਰਵਾ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਖਬਰਾਂ ਤੋਂ ਬਾਅਦ ਵੇਲਾ ਹੋਏਗਾ ਜੀ ਸਾਡੀ ਹਫ਼ਤਾਵਾਰੀ ਪੇਸ਼ਕਾਰੀ ਦਾ। ਅੱਜ ਸੋਮਵਾਰ ਦਾ ਦਿਨ ਹੈ ਅਤੇ ਸੋਮਵਾਰ ਨੂੰ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ ਪੰਜਾਬੀ ਡੈਰੀ। ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਸਾਰਾ ਵੇਰਵਾ ਇਸ ਰਿਪੋਰਟ ਦੇ ਰਾਹੀਂ ਤੁਹਾਡੇ ਨਾਲ ਸਾਂਝਾ ਕਰਾਂਗੇ। ਪਿਆਰੇ ਦੋਸਤੋ, ਅੱਜ ਆਸਟ੍ਰੇਲੀਆ ਦੇ ਵਿੱਚ ਨਿਊ ਸਾਊਥ ਵੇਲਸ, ਵਿਕਟੋਰੀਆ, ਤਸਮਾਨੀਆ, ACT ਅਤੇ ਨਾਰਦਰਨ ਟੈਰੀਟਰੀ ਦੇ ਵਿੱਚ ਕਿੰਗ ਚਾਰਲਸ 3rd ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਅਤੇ ਇਸ ਖਾਸ ਮੌਕੇ ਉੱਤੇ ਅੱਜ ਤੁਹਾਨੂੰ ਅਸੀਂ ਮਿਲਾਵਾਂਗੇ ਜੀ ਆਸਟ੍ਰੇਲੀਆ ਵਿੱਚ ਪੰਜਾਬੀ ਕਮਿਊਨਿਟੀ ਦੀ ਸਰਗਰਮ ਮੈਂਬਰ ਅਤੇ ਆਸ਼ਾ ਆਸਟ੍ਰੇਲੀਆ ਦੇ ਸੰਸਥਾਪਕ ਬਜਿੰਦਰ ਦੁੱਗਲ ਹੋਰਾਂ ਦੇ ਨਾਲ। ਉਹਨਾਂ ਨੂੰ ਸਮਾਜਿਕ ਅਤੇ ਭਾਈਚਾਰਕ ਸੇਵਾਵਾਂ ਦੇ ਵਿੱਚ ਮਹੱਤਵਪੂਰਨ ਯੋਗਦਾਨ ਦੇ ਲਈ OAM ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਇੱਕ ਹੋਰ ਸੰਖੇਪ ਰਿਪੋਰਟ ਦੇ ਰਾਹੀਂ ਅੱਜ ਅਸੀਂ ਗੱਲ ਕਰਾਂਗੇ UK ਵਿੱਚ ਚਾਕੂ ਮਾਰ ਕੇ ਕਤਲ ਕੀਤੇ ਗਏ 18 ਸਾਲਾ ਨੌਜਵਾਨ ਹੈਨਰੀ ਨੋਵਾਕ ਦੇ ਮਾਮਲੇ ਦੀ, ਜਿਸ ਦੇ ਵਿੱਚ ਭਾਰਤੀ ਮੂਲ ਦੇ 23 ਸਾਲਾਂ ਦੇ ਸਿੱਖ ਨੌਜਵਾਨ ਵਿਕਰਮ ਡਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੋ ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਹੁੰਦਾ ਰਹੇਗਾ। ਅਤੇ ਇੱਕ ਵਾਰ ਫਿਰ ਯਾਦ ਕਰਾ ਦਈਏ ਕਿ ਸਾਡਾ ਫੋਨ ਨੰਬਰ 0439 799 767 ਤੁਹਾਡੀ ਪਿਆਰ ਭਰੇ ਸੁਨੇਹਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ, ਅਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਅਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ ਦੇ ਉੱਤੇ। SBS ਦੇ ਨਿਊਜ਼ ਰੂਮ 'ਚ ਤੁਹਾਡਾ ਸਵਾਗਤ ਹੈ ਅਤੇ ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਸਾਲ 2026 ਦੇ ਕਿੰਗਸ ਬਰਥਡੇ ਆਨਰ ਲਿਸਟ ਦੇ ਵਿੱਚ ਦੇਸ਼ ਪ੍ਰਤੀ ਅਸਧਾਰਨ ਯੋਗਦਾਨ ਦੇਣ ਦੇ ਲਈ 900 ਤੋਂ ਵੱਧ ਆਸਟ੍ਰੇਲੀਅਨ ਨਾਗਰਿਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਅਤੇ ਇਸ ਲੜੀ ਦੇ ਵਿੱਚ ਪੰਜਾਬੀ ਮੂਲ ਦੇ ਬਜਿੰਦਰ ਦੁੱਗਲ ਉਹਨਾਂ 703 ਲੋਕਾਂ ਦੇ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਆਰਡਰ ਆਫ ਆਸਟ੍ਰੇਲੀਆ ਜਨਰਲ ਡਿਵੀਜ਼ਨ ਨਾਲ ਨਿਵਾਜਿਆ ਗਿਆ ਹੈ। ਬਜਿੰਦਰ ਹੋਰਾਂ ਨੂੰ ਭਾਰਤੀ ਭਾਈਚਾਰੇ ਦੇ ਬਜ਼ੁਰਗ ਮੈਂਬਰਾਂ ਦੀ ਭਲਾਈ ਲਈ ਕੀਤੇ ਗਏ ਸੇਵਾ ਕਾਰਜਾਂ ਦੇ ਲਈ ਇਹ ਸਨਮਾਨ ਦਿੱਤਾ ਗਿਆ। ਇਸ ਬਾਰੇ SBS ਪੰਜਾਬੀ ਦੇ ਨਾਲ ਗੱਲਬਾਤ ਦੌਰਾਨ ਸ਼੍ਰੀਮਤੀ ਬਜਿੰਦਰ ਦੁੱਗਲ ਨੇ ਆਖਿਆ ਕਿ ਇਹ ਪੁਰਸਕਾਰ ਆਸਟ੍ਰੇਲੀਆ ਦੀ ਵਿਭਿੰਨ ਸੱਭਿਆਚਾਰਕ ਬਣਤਰ ਦੇ ਵਿੱਚ ਪਾਈ ਜਾਣ ਵਾਲੀ ਤਾਕਤ ਉੱਤੇ ਪ੍ਰਤੀਬਿੰਬਤ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਪ੍ਰਦਾਨ ਕਰਦੇ ਨੇ। ਉਹਨਾਂ ਆਖਿਆ ਕਿ ਹਰੇਕ ਪੁਰਸਕਾਰ ਦੇ ਪਿੱਛੇ ਨਾ ਸਿਰਫ ਇੱਕ ਕਹਾਣੀ ਹੈ बल्कि एक समुचा भाईचारा भी है। उधर इस खास मौके उत्ते साबका ऑस्ट्रेलियन ऑफ द ईयर रिचर्ड स्कॉलियर नु भी याद किया जा रहा है। परिवारिक मैंबरां अते प्रधानमंत्री एंथनी एल्बनीजी वालों मरहूम स्कॉलियर नु श्रद्धांजलि भेंट की गई है। कैंसर दे मोरी खोजकर्ता रिचर्ड स्कॉलियर दा दिमाग दे कैंसर नाल 59 साल दी उम्र दे विच देहांत हो गया सी। एक अंतिम पत्र दे विच प्रोफेसर स्कॉलियर ने अपनी पत्नी केटी अते उना दे बच्चियां दा धन्नवाद कीता अते सरकारां नू डॉक्टरी खोज दे लई फंड जारी रखण दी अपील कीती सी। इस मौके श्री एल्बनीजी ने आख्या कि प्रोफेसर स्कॉलियर आखिरी दम तक कम करदे रहे हन। एक सियासी इश्तिहार दे विच विक्टोरियन प्रीमियर जसिंटा एलन बारे कीती गई इतराजयोग टिप्पणी तों बाद वन नेशन पार्टी दी नेता पॉलीन हैंसन ने भी प्रीमियर दा मजाक उड़ाया है। एक मोबाइल बिलबोर्ड विच मिस एलन दी एक तस्वीर दे नाल डिच दा विच लिख के टिप्पणी कीती गई है। ए ओही इतराजयोग नारा है जिस दी वरतों साल 2011 विच उस वेले दी प्रधानमंत्री जूलिया गिलार्ड खिलाफ कीती गई सी। प्रीमियर जसिंटा एलन ने इस इश्तिहार नू लिंगक भेदभाव वाला दस्या है अते उना दा कहना है कि ए एक विनाशकारी सियासी बहस दा हिस्सा है। सिडनी दे दहाकियां पुराने एक अनसुलझे कतल मामले दे विच ग्रीस विच एक व्यक्ति नू गिरफ्तार किया गया है। ग्रीक सिटी टाइम्स रिपोर्ट मुताबक जेम्स डलमंग्स नाम दे इस व्यक्ति नू पुलिस दी नियमित जांच दौरान काबू किया गया सी अते उस दी गिरफ्तारी दे नाल 27 साल तो चल रही अंतरराष्ट्रीय पद्धर दी तलाश आखिर समाप्त हो गई है। SBS ग्रीक मुताबक 55 सालां दे ग्रीक ऑस्ट्रेलियन नागरिक नू पात्रा सिटी नेड़ियों एग्यू कस्बे दे विच गिरफ्तार कीता गया जिथे ओ फर्जी शनाखत नाल गुमनाम जिंदगी बसर कर रहा सी। दोष है कि उसने साल 1999 दे विच बेलमेर दे एक नाइट क्लब दे विच जॉर्ज जियानोपोलस दी चाकू मार के हत्या कर दिती सी अते उस खिलाफ इंटरपोल दा रेड नोटिस भी जारी किया गया सी। रुख अंतरराष्ट्रीय खबरां दा करिए तां बेरूत दे दक्षणी इलाकियां उत्ते हमलियां दे जवाब विच ईरान ने इजराइल वल कई मिजाइलां दागियां हन। इजराइली फौज दा आखणा है कि उन्हां ने इह मिजाइलां रोक लईआं ने अते हुण तक किसे तरह दे जानी नुकसान दी खबर नहीं है। ईरान वल्लों कीता गया इह हमला बेरूत विच हिजबुल्ला दा मजबूत गढ़ मन्ने जांदे दाहिए इलाके उत्ते इजराइली हमलियां तों बाद होया जिस दे विच 2 लोग मारे गए सन अते घट्टो घट 20 लोग जख्मी हुए सन। ईरानी फौज दे बुलारे इब्राहिम जुल्फागरी दा आखणा है कि जेकर इजराइल हमले बनाउंदा है जां ईरान दी कारवाई दा जवाब दिंदा है तां तेहरान वल्लों होर भी हमले कीते जा सकदे ने। आखर दे विच खबर पंजाब तों। मेलबर्न तों पंजाब गए 66 सालां दे आस्ट्रेलियन नागरिक सुनील शर्मा दे उत्थे लापता होण दे मामले विच अमृतसर देहाती पुलिस ने दावा कीता है कि उस दा कतल कर दिता गया है। पुलिस ने इस मामले विच मृतक दे सके भरा सतीश शर्मा समेत होर मुलजमां नूं गिरफ्तार करन तों बाद शनिवार 6 जून नूं प्रेस कॉन्फ्रेंस राहीं मामले नाल जुड़ियां जानकारियां सांझियां कीतियां ने। पुलिस ने दस्या कि मृतक दे भरा वल्लों पहलां उस नूं किसे पीण वाली चीज़ विच मिला के नींद वालियां गोलियां दित्तियां गईयां अते बाद विच उस दे सिर उत्ते हमला करके कतल कर दिता गया अते उस तों बाद लाश नूं नहर विच सुट दिता गया। याद रहे कि सुनील शर्मा मेलबर्न विच गणित दा अध्यापक सी अते ओ अपनी एक निजी जायदाद नूं वेचण संबंधी पिछले दिनी अपने जद्दी अस्थान अमृतसर गया सी। उत्थे जाण उपरंत सुनील शर्मा अचानक लापता हो गया सी जिस तों बाद उहनां दे आस्ट्रेलिया रहिंदे परिवारक मैंबरां वल्लों चिंता जाहर कीती जा रही सी। तां इह सन अज दीआं कुझ चोणवीआं खबरां SBS पंजाबी तों। मैं हां पतरस मसी।
SBS ਪੰਜਾਬੀ ਦੀ ਨਵੀਂ ਪੋਡਕਾਸਟ ਸੀਰੀਜ਼ ਸਿਹਤ ਸੰਭਾਲ ਜਿਸ ਵਿੱਚ ਪੰਜਾਬੀ ਡਾਕਟਰ ਮਨਦੀਪ ਕੌਰ ਨਾਲ ਮਿਲ ਕੇ ਅਸੀਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਕੋਲੇਸਟ੍ਰੋਲ, ਦਿਲ ਦੀਆਂ ਬਿਮਾਰੀਆਂ, ਅਸਥਮਾ, ਗਠੀਆ ਅਤੇ ਹੋਰ ਆਮ ਸਿਹਤ ਸਮੱਸਿਆਵਾਂ ਬਾਰੇ ਸੌਖੀ ਅਤੇ ਭਰੋਸੇਯੋਗ ਜਾਣਕਾਰੀ ਸਾਂਝੀ ਕਰ ਰਹੇ ਹਾਂ। ਇਸ ਲੜੀ ਦਾ ਮਕਸਦ ਭਾਈਚਾਰੇ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਲੋਕਾਂ ਨੂੰ ਸਮੇਂ ਸਿਰ ਸਹੀ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕਰਨਾ ਹੈ।
ਤਾਂ ਦੋਸਤੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ ਜਿਹੜਾ ਇਸ ਵੇਲੇ ਤੁਸੀਂ ਲਾਈਵ ਸੁਣ ਰਹੇ ਹੋ SBS ਦੇ ਮੈਲਬਰਨ ਸਟੂਡੀਓ ਤੋਂ। ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ ਔਰ ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਸਾਡੀ ਅਗਲੀ ਪੇਸ਼ਕਾਰੀ ਦਾ। ਪਿਛਲੇ ਦਿਨਾਂ ਦੇ ਦੌਰਾਨ ਇੱਕ ਮਾਮਲਾ UK ਦੇ ਵਿੱਚ ਬੜਾ ਗਰਮਾਇਆ ਹੋਇਆ। UK ਦੇ ਵਿੱਚ 18 ਸਾਲਾ ਨੌਜਵਾਨ ਹੈਨਰੀ ਨੋਵਾਕ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀਗੀ ਲੰਘੇ ਸਾਲ ਦੇ ਵਿੱਚ ਔਰ ਇਸ ਮਾਮਲੇ ਦੇ ਵਿੱਚ ਭਾਰਤੀ ਮੂਲ ਦੇ 23 ਸਾਲਾਂ ਦੇ ਇੱਕ ਸਿੱਖ ਨੌਜਵਾਨ ਬਿਕਰਮ ਡਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ 'ਤੇ ਹੋਰ ਚਾਨਣਾ ਪਾਉਂਦੀ ਪੇਸ਼ ਹੈ। ਸਾਡੀ ਇਹ ਖਾਸ ਰਿਪੋਰਟ ਲੈ ਕੇ ਹਾਜ਼ਰ ਹੈ ਸਾਡੀ ਸਾਥੀ ਸ਼ੈਨਾ ਕਲਰਾ, ਆਓ ਸੁਣਦੇ ਹਾਂ।
ਯੂਕੇ ਵਿੱਚ 18 ਸਾਲਾ ਨੌਜਵਾਨ ਹੈਨਰੀ ਨੋਵੈਕ ਦੀ ਚਾਕੂ ਮਾਰ ਕੇ ਹੱਤਿਆ ਕੀਤੀ ਗਈ। ਇਸ ਹੱਤਿਆ ਦੇ ਦੋਸ਼ ਵਿੱਚ ਇੱਕ ਭਾਰਤੀ ਮੂਲ ਦੇ ਸਿੱਖ ਆਦਮੀ ਵਿਕਰਮ ਡਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਵੀਡੀਓ ਜਨਤਕ ਕੀਤੀ ਹੈ, ਜਿਸ ਵਿੱਚ ਦਿਖਾਇਆ ਗਿਆ ਕਿ ਪੁਲਿਸ ਜ਼ਖਮੀ ਅਤੇ ਅਧਮਰੇ ਪਏ ਹੋਏ ਹੈਨਰੀ ਨੂੰ ਫੁੱਟਪਾਥ ਤੋਂ ਹੱਥਕੜੀ ਲਗਾ ਕੇ ਗ੍ਰਿਫ਼ਤਾਰ ਕਰ ਰਹੀ ਹੈ। ਦਰਅਸਲ ਪੁਲਿਸ ਮੌਕੇ ਉੱਤੇ ਹੈਨਰੀ ਖਿਲਾਫ਼ ਨਸਲਵਾਦ ਦੀ ਸ਼ਿਕਾਇਤ ਉੱਤੇ ਪੁੱਜੀ ਸੀ, ਪਰ ਅਦਾਲਤ ਨੇ ਦੋਸ਼ੀ ਵਿਕਰਮ ਵੱਲੋਂ ਨਸਲੀ ਹਮਲੇ ਦੀ ਰਿਪੋਰਟ ਨੂੰ ਝੂਠਾ ਕਰਾਰ ਦਿੱਤਾ। ਇਸ ਘਟਨਾ ਨੇ ਪੁਲਿਸ ਦੇ ਰਵੱਈਏ, ਚਾਕੂ ਅਪਰਾਧਾਂ ਅਤੇ ਨਿਆਂ ਪ੍ਰਣਾਲੀ ਵਿੱਚ ਗੋਰੀ ਚਮੜੀ ਦੇ ਲੋਕਾਂ ਖਿਲਾਫ਼ ਕਥਿਤ ਪੱਖਪਾਤ ਬਾਰੇ ਤਿੱਖੀ ਬਹਿਸ ਛੇੜ ਦਿੱਤੀ ਹੈ, ਪਰ ਇਸ ਬਹਿਸ ਨੇ ਪ੍ਰਵਾਸ ਨੀਤੀਆਂ ਨੂੰ ਵੀ ਸ਼ਿਕੰਜੇ ਵਿੱਚ ਲੈ ਲਿਆ। ਕੀ ਹੈ ਪੂਰਾ ਮਾਮਲਾ ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ, ਮੈਂ ਸ਼ਾਇਨਾ ਕਾਲਰਾ। ਹੁਣੇ ਤੁਸੀਂ ਜੋ ਆਵਾਜ਼ ਸੁਣੀ ਉਹ ਯੂਕੇ ਪੁਲਿਸ ਵੱਲੋਂ ਜਾਰੀ ਕੀਤੀ ਗਈ ਇੱਕ ਵੀਡੀਓ ਦਾ ਅੰਸ਼ ਹੈ। ਇਹ ਵੀਡੀਓ 18 ਸਾਲਾ ਹੈਨਰੀ ਨੋਵੈਕ ਉੱਤੇ ਹੋਏ ਹਮਲੇ ਨੂੰ ਦਰਸਾਉਂਦੀ ਹੈ। ਹੈਨਰੀ ਨੋਵੈਕ ਦੀ ਪਿਛਲੇ ਸਾਲ ਸਾਊਥਹੈਂਪਟਨ ਵਿੱਚ ਚਾਕੂ ਮਾਰ ਕੇ ਹੱਤਿਆ ਕੀਤੀ ਗਈ। ਇਹ ਘਟਨਾ ਦਸੰਬਰ ਵਿੱਚ ਵਾਪਰੀ ਸੀ, ਪਰ ਇਸ ਵੱਲ ਲੋਕਾਂ ਦਾ ਧਿਆਨ ਇੱਕ ਵਾਰ ਫਿਰ ਤੋਂ ਖਿੱਚਿਆ ਗਿਆ ਹੈ, ਕਿਉਂਕਿ ਹੈਨਰੀ ਦੇ ਕਾਤਲ ਨੂੰ ਹਾਲ ਹੀ ਵਿੱਚ ਉਮਰ ਕੈਦ ਭਾਵ ਕੇ ਘੱਟੋ ਘੱਟ 21 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਹੈਨਰੀ ਦੀ ਹੱਤਿਆ ਦੇ ਪਿੱਛੇ 23 ਸਾਲਾ ਸਿੱਖ ਆਦਮੀ ਵਿਕਰਮ ਡਿਗਵਾ ਨੂੰ ਜ਼ਿੰਮੇਦਾਰ ਠਹਿਰਾਇਆ। ਅਦਾਲਤ ਨੇ ਆਪਣੀ ਸੁਣਵਾਈ ਵਿੱਚ ਕਿਹਾ ਕਿ ਵਿਕਰਮ ਨੇ ਪੁਲਿਸ ਨੂੰ ਝੂਠੀ ਰਿਪੋਰਟ ਦਿੱਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਨੋਵੈਕ ਨੇ ਉਨ੍ਹਾਂ ਖਿਲਾਫ਼ ਨਸਲਵਾਦੀ ਹਮਲਾ ਕੀਤਾ। ਲੋਕਾਂ ਦਾ ਗੁੱਸਾ ਉਦੋਂ ਵਧਿਆ ਜਦੋਂ ਵੀਡੀਓ ਵਿੱਚ ਦੇਖਣ ਨੂੰ ਮਿਲਿਆ ਕਿ ਮੌਕੇ ਉੱਤੇ ਪਹੁੰਚੀ ਪੁਲਿਸ ਫੁੱਟਪਾਥ ਉੱਤੇ ਡਿੱਗੇ ਅਤੇ ਜ਼ਖਮੀ ਪਏ ਹੋਏ ਹੈਨਰੀ ਨੂੰ ਹੀ ਹੱਥਕੜੀ ਲਗਾਉਣੀ ਸ਼ੁਰੂ ਕਰ ਦਿੰਦੀ ਹੈ। ਇਸ ਵੀਡੀਓ ਵਿੱਚ ਦਿਖਾਇਆ ਗਿਆ ਕਿ ਹੈਨਰੀ ਨੇ ਵਾਰ ਵਾਰ ਪੁਲਿਸ ਨੂੰ ਕਿਹਾ ਕਿ ਉਹ ਜ਼ਖਮੀ ਹੈ, ਪਰ ਪੁਲਿਸ ਨੇ ਉਸ ਦਾ ਵਿਸ਼ਵਾਸ ਨਹੀਂ ਕੀਤਾ। ਇਸ ਮੁਕੱਦਮੇ ਦੌਰਾਨ ਜੱਜ ਵਿਲੀਅਮ ਮੌਸਲੀ ਨੇ ਮੰਨਿਆ ਹੈ ਕਿ ਇਸ ਮਾਮਲੇ ਨੇ ਪੂਰੇ ਬ੍ਰਿਟੇਨ ਵਿੱਚ ਨਸਲੀ ਤਣਾਅ ਪੈਦਾ ਕਰ ਦਿੱਤਾ। ਸਜ਼ਾ ਸੁਣਾਏ ਜਾਣ ਤੋਂ ਬਾਅਦ ਹੈਨਰੀ ਦੇ ਪਿਤਾ ਮਾਰਕ ਨੋਵੈਕ ਨੇ ਕਿਹਾ ਕਿ ਇਹ ਮਾਮਲਾ ਨਸਲਵਾਦ ਜਾਂ ਧਰਮ ਬਾਰੇ ਹੈ ਹੀ ਨਹੀਂ, ਅਤੇ ਉਹ ਚਾਹੁੰਦੇ ਨੇ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਤੋਂ ਬਾਅਦ ਦੇਸ਼ ਦੀਆਂ ਸੜਕਾਂ ਨੂੰ ਹੋਰ ਵੀ ਸੁਰੱਖਿਅਤ ਬਣਾਇਆ ਜਾ ਸਕੇ, ਨਾ ਕਿ ਦੇਸ਼ ਨੂੰ ਧਰਮ ਜਾਂ ਫਿਰ ਰੰਗ ਦੇ ਆਧਾਰ ਉੱਤੇ ਵੰਡਿਆ ਜਾ ਸਕੇ।
Henry should not have died on the streets of Southampton in police custody. The way he was treated was inhumane and degrading.
ਸਗੋਂ ਇਸ ਮੁਕੱਦਮੇ ਕਾਰਨ ਲੋਕਾਂ ਵਿੱਚ ਰੋਸ ਵੇਖਣ ਨੂੰ ਮਿਲਿਆ, ਅਤੇ ਕਈ ਲੋਕਾਂ ਦਾ ਦਾਅਵਾ ਹੈ ਕਿ ਗੋਰੀ ਚਮੜੀ ਵਾਲੇ ਲੋਕਾਂ ਦੇ ਖਿਲਾਫ਼ ਵਿਤਕਰਾ ਹੋ ਰਿਹਾ। ਇਸ ਦੇ ਚਲਦੇ ਇੱਕ ਵੱਡੀ ਗਿਣਤੀ ਵਿੱਚ ਲੋਕ ਸੜਕਾਂ ਉੱਤੇ ਉਤਰ ਆਏ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਯੂਕੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਭਿਆਨਕ ਝੜਪਾਂ ਵੀ ਵੇਖਣ ਨੂੰ ਮਿਲੀਆਂ। ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਲੋਕਾਂ ਵਿੱਚ ਇਮੀਗ੍ਰੇਸ਼ਨ ਵਿਰੋਧੀ ਕਾਰਕੁਨ ਟੌਮੀ ਰੌਬਿਨਸਨ ਵੀ ਸ਼ਾਮਲ ਸਨ। ਯੂਕੇ ਦੀ ਗ੍ਰਹਿ ਸਕੱਤਰ ਸ਼ਬਾਨਾ ਮਹਿਮੂਦ ਨੇ ਸੜਕ ਹਿੰਸਾ ਨੂੰ ਅਸਵੀਕਾਰ ਕਰਨ ਯੋਗ ਕਿਹਾ ਹੈ, ਜਦੋਂ ਕਿ ਪ੍ਰਧਾਨ ਮੰਤਰੀ ਕੀ ਸਟੈਮਰਸ ਨੇ ਕਿਹਾ ਕਿ ਉਹ ਹਿੰਸਾ ਤੋਂ ਪਰੇਸ਼ਾਨ ਹਨ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਵੀਡੀਓ ਪੁਲਿਸ ਦੀ ਪ੍ਰਕਿਰਿਆ ਬਾਰੇ ਜਾਇਜ਼ ਸਵਾਲ ਉਠਾ ਰਹੀ ਹੈ।
I have seen the body cam footage. It's harrowing. And I have to say, as a father of a 17-year-old boy, I felt sick watching it. It is absolutely right that the IOPC are looking at this. There are clearly serious questions that need to be addressed, not least how accusations of racism informed the decision-making in this case.
ਪ੍ਰਦਰਸ਼ਨਕਾਰੀਆਂ ਨੇ ਹੈਨਰੀ ਦੀ ਮੌਤ ਦੀ ਤੁਲਨਾ 2020 ਵਿੱਚ ਅਮਰੀਕਾ ਵਿੱਚ ਜਾਰਜ ਫਲੋਇਡ ਦੀ ਹੱਤਿਆ ਨਾਲ ਕੀਤੀ ਹੈ। ਜ਼ਿਕਰਯੋਗ ਹੈ ਕਿ ਫਲੋਇਡ ਦੀ ਮੌਤ ਤੋਂ ਬਾਅਦ ਹੀ ਬਲੈਕ ਲਾਈਵਜ਼ ਮੈਟਰ ਅੰਦੋਲਨ ਸ਼ੁਰੂ ਕੀਤਾ ਗਿਆ ਸੀ।
ਆਈ ਫੀਲ ਅ ਸੈਂਸ ਆਫ ਕੋਲਡ ਰੇਜ ਐਟ ਦ ਵੇ ਦ ਪੁਲਿਸ ਟ੍ਰੀਟਡ ਸਮਬਡੀ who was stabbed. They didn't believe him. The last words on earth this man heard were his rights being read out to him, all because of a false accusation of racism.
ਪਰ ਯੂਕੇ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਇਹ ਤੁਲਨਾ ਗਲਤ ਹੈ। ਉਹਨਾਂ ਨੇ ਕਿਹਾ ਕਿ ਨੋਵਾਕ ਦੀ ਮੌਤ ਪੁਲਿਸਿੰਗ ਅਤੇ ਚਾਕੂ ਅਪਰਾਧ ਬਾਰੇ ਬਹਿਸ ਸ਼ੁਰੂ ਕਰਦੀ ਹੈ, ਪਰ ਇਸ ਨੂੰ ਗੋਰੀ ਚਮੜੀ ਵਾਲੇ ਲੋਕਾਂ ਦੇ ਖਿਲਾਫ ਹੋ ਰਹੇ ਪੱਖਪਾਤ ਵਜੋਂ ਦੇਖਣਾ ਨਹੀਂ ਚਾਹੀਦਾ।
I start my answer to your question through the eyes of the family. They have said they do not want this whipped up. They have been through the most extraordinary, awful experience. They don't want this whipped up. And Nigel Farage is completely wrong to use this to try and create division.
ਇਸ ਦੌਰਾਨ ਪੁਲਿਸ ਦੀ ਪ੍ਰਤੀਕਿਰਿਆ ਦੀ ਇੰਡੀਪੈਂਡੈਂਟ ਆਫਿਸ ਫਾਰ ਪੁਲਿਸ ਕੰਡਕਟ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਪਰ ਇਸ ਘਟਨਾ ਬਾਰੇ ਤੁਹਾਡੇ ਕੀ ਵਿਚਾਰ ਹਨ? ਤੁਹਾਨੂੰ ਕੀ ਲੱਗਦਾ ਕਿ ਅਸਲ ਮੁੱਦਾ ਆਖਰ ਕੀ ਹੈ? ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ SMS ਕਰਕੇ 04397997767 04397997767 ਉੱਤੇ। SBS ਨਿਊਜ਼ ਤੋਂ ਡੈਬ ਗਰਾਰਕੇ ਦੀ ਇਹ ਰਿਪੋਰਟ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਈ ਹਾਂ ਮੈਂ ਸ਼ਾਇਨਾ ਕਾਲਰਾ।
ਪਿਆਰੇ ਦੋਸਤੋ, ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਨਿੱਘਾ ਸਵਾਗਤ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ। ਅੱਜ 8 ਜੂਨ ਹੈ ਔਰ ਅੱਜ ਦਾ ਪ੍ਰੋਗਰਾਮ ਮੈਲਬਰਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਦੋਸਤੋ, ਹਫ਼ਤਾਵਾਰੀ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਪੰਜਾਬੀ ਡਾਇਰੀ ਔਰ ਪੰਜਾਬ ਦੇ ਵਿੱਚ ਇਸ ਵਕਤ ਕੀ ਹਾਲਾਤ ਨੇ, ਸਿਆਸੀ ਤੌਰ 'ਤੇ, ਸਮਾਜਿਕ ਤੌਰ 'ਤੇ ਕੀ ਕੁਝ ਗਤੀਵਿਧੀਆਂ ਨੇ ਪੰਜਾਬ ਦੇ ਵਿੱਚ, ਸਾਰਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਨਗੇ ਸਾਡੇ ਸਾਥੀ ਪਰਮਜੀਤ ਸਿੰਘ ਸੋਨਾ। ਆਓ ਸੁਣਦੇ ਹਾਂ ਇਹ ਰਿਪੋਰਟ।
ਪੰਜਾਬੀ ਡਾਇਰੀ 'ਚ ਆਪ ਜੀ ਨੂੰ ਖੁਸ਼ ਆਮਦੀਦ। ਅੱਜ ਦੀਆਂ ਹਾਈਲਾਈਟਸ। ਨੀਤੀ ਆਯੋਗ ਦੀ ਮੀਟਿੰਗ ਵਿੱਚ ਰਿਪੋਰਟ ਕਾਰਡ ਪੇਸ਼ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ। ਸਿਹਤ, ਸਿੱਖਿਆ, ਸਨਅਤ ਅਤੇ ਖੇਤੀ ਸੈਕਟਰਾਂ 'ਚ ਕੀਤੇ ਕੰਮਕਾਜ ਨੂੰ ਉਭਾਰੇਗੀ ਪੰਜਾਬ ਸਰਕਾਰ। ਨਵੇਂ ਬਣੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ। ਘਰ ਵਾਪਸੀ ਦੀ ਚਰਚਾ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਬੁੱਕਤ ਵਧੀ। ਕਾਂਗਰਸ ਹਾਈਕਮਾਨ ਪੰਜਾਬ ਲੀਡਰਸ਼ਿਪ ਦੀ ਨਬਜ਼ ਢੋਹਣ ਲੱਗੀ। ਇੰਡੀਆ ਗਠਜੋੜ ਦੀ ਨਵੀਂ ਦਿੱਲੀ ਵਿੱਚ ਇੱਕ ਅਹਿਮ ਮੀਟਿੰਗ ਅੱਜ। ਮੈਲਬਰਨ ਨਿਵਾਸੀ ਸੁਨੀਲ ਸ਼ਰਮਾ ਨੂੰ ਅੰਮ੍ਰਿਤਸਰ 'ਚ ਉਸਦੇ ਸਕੇ ਭਰਾ ਵੱਲੋਂ ਕਤਲ ਕੀਤੇ ਜਾਣ ਦਾ ਪੁਲਿਸ ਵੱਲੋਂ ਇੰਕਸ਼ਾਫ਼ ਤੇ ਪੰਜਾਬ ਅੰਦਰ ਪਾਰਾ ਮੁੜ ਤੋਂ 45 ਡਿਗਰੀ ਦੇ ਨੇੜੇ ਪੁੱਜਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਗਲੇ ਹਫ਼ਤੇ ਨੀਤੀ ਆਯੋਗ ਦੀ ਮੀਟਿੰਗ ਵਿੱਚ ਆਪਣੇ 4 ਸਾਲਾਂ ਦੇ ਵਿਕਾਸ ਕੰਮਾਂ ਅਤੇ ਪ੍ਰੋਜੈਕਟਾਂ ਬਾਰੇ ਰਿਪੋਰਟ ਕਾਰਡ ਰੱਖਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਉਂਦੀ 11 ਜੂਨ ਨੂੰ ਨਵੀਂ ਦਿੱਲੀ 'ਚ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਹੋ ਰਹੀ ਹੈ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਮੂਲੀਅਤ ਕਰਨਗੇ। ਇਸ ਤਜਵੀਜ਼ਿਤ ਮੀਟਿੰਗ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਆਪ ਸਰਕਾਰ ਰੰਗਲਾ ਪੰਜਾਬ ਦੇ ਬੈਨਰ ਹੇਠ ਖਾਸ ਤੌਰ 'ਤੇ ਸਿੱਖਿਆ, ਸਿਹਤ, ਸਨਅਤ ਅਤੇ ਖੇਤੀ ਸੈਕਟਰ ਵਿੱਚ ਕੀਤੇ ਕੰਮਾਂ ਨੂੰ ਉਭਾਰੇਗੀ। ਮੁੱਖ ਮੰਤਰੀ ਮੀਟਿੰਗ ਵਿੱਚ ਜਿੱਥੇ ਸਰਕਾਰ ਦੀ ਕਾਰਗੁਜ਼ਾਰੀ ਦਾ ਖਾਕਾ ਪੇਸ਼ ਕਰਨਗੇ, ਉੱਥੇ ਪੰਜਾਬ ਦੇ ਪੱਖ ਦੇ ਮਸਲਿਆਂ ਨੂੰ ਵੀ ਆਯੋਗ ਦੇ ਸਨਮੁੱਖ ਰੱਖਣਗੇ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋ ਰਹੀ ਇਸ ਮੀਟਿੰਗ ਵਿੱਚ ਪੰਜਾਬ ਦਾ ਸਿਆਸੀ ਰੰਗ ਵੀ ਉਗੜੇਗਾ। ਵਿਕਸਿਤ ਭਾਰਤ ਦੇ ਨਾਅਰੇ ਹੇਠ ਹੋਣ ਵਾਲੀ ਨੀਤੀ ਆਯੋਗ ਦੀ ਇਸ ਮੀਟਿੰਗ 'ਚ ਸੂਬਿਆਂ 'ਚ ਖਾਸ ਖੇਤਰਾਂ ਵਿੱਚ ਹੋਏ ਕੰਮਾਂ ਦੀ ਸਮੀਖਿਆ ਹੋਏਗੀ। ਆਯੋਗ ਸੂਬਿਆਂ ਨੂੰ ਸਵੈ ਨਿਰਭਰ ਬਣਾਉਣ ਉੱਪਰ ਫੋਕਸ ਕਰੇਗਾ। ਕੇਂਦਰ ਅਤੇ ਸੂਬਾ ਸਰਕਾਰਾਂ ਦਰਮਿਆਨ ਹੋਈਆਂ ਮੀਟਿੰਗਾਂ ਮਗਰੋਂ ਹੋਈ ਪ੍ਰਗਤੀ ਦਾ ਜਾਇਜ਼ਾ ਵੀ ਲਿਆ ਜਾਏਗਾ। ਪੰਜਾਬ ਸਰਕਾਰ ਨੀਤੀ ਆਯੋਗ ਦੀ ਮੀਟਿੰਗ ਵਾਸਤੇ ਏਜੰਡੇ ਅਨੁਸਾਰ ਖਾਕਾ ਤਿਆਰ ਕਰ ਰਹੀ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਸਿੱਖਿਆ ਕ੍ਰਾਂਤੀ ਦੀ ਗੱਲ ਰੱਖਣਗੇ, ਜਿਸ ਤਹਿਤ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਹੋਏ ਸੁਧਾਰ ਅਤੇ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵੱਲ ਵਿਦਿਆਰਥੀਆਂ ਦੇ ਪਏ ਮੋੜੇ ਤੋਂ ਇਲਾਵਾ ਸਕੂਲ ਆਫ਼ ਐਮੀਨੈਂਸ ਆਦਿ ਦਾ ਉਚੇਚਾ ਜ਼ਿਕਰ ਕੀਤਾ ਜਾਏਗਾ। ਖੇਤੀ ਸੈਕਟਰ ਵਿੱਚ ਹੋਏ ਕੰਮਾਂ ਦੀ ਵੀ ਚਰਚਾ ਕੀਤੀ ਜਾਏਗੀ। ਖਾਸ ਤੌਰ 'ਤੇ ਨਹਿਰੀ ਪਾਣੀ ਦੇ ਪ੍ਰਸੰਗ ਵਿੱਚ ਹੋਏ ਕੰਮਾਂ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਜ਼ਮੀਨੀ ਪਾਣੀ ਦੀ ਵਰਤੋਂ ਘਟਾਉਣ ਅਤੇ ਫਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਸਦਕਾ ਫਸਲਾਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ 'ਚ ਆਈ ਕਟੌਤੀ ਦਾ ਵੀ ਜ਼ਿਕਰ ਕੀਤਾ ਜਾਏਗਾ। ਸਿਹਤ ਖੇਤਰ, ਖਾਸ ਕਰਕੇ ਆਮ ਆਦਮੀ ਕਲੀਨਿਕਾਂ ਦੀ ਕਾਰਗੁਜ਼ਾਰੀ ਅਤੇ ਮੁੱਖ ਮੰਤਰੀ ਬੀਮਾ ਯੋਜਨਾ ਨੂੰ ਵੀ ਰਿਪੋਰਟ ਕਾਰਡ ਦਾ ਹਿੱਸਾ ਬਣਾਇਆ ਜਾਏਗਾ। ਸਰਕਾਰ ਯੁੱਧ ਨਸ਼ਿਆਂ ਵਿਰੁੱਧ ਦੀ ਚਰਚਾ ਵੀ ਛੇੜੇਗੀ। ਸੂਬਾ ਸਰਕਾਰ ਕੇਂਦਰ ਵੱਲੋਂ ਰੋਕੇ ਗਏ ਦਿਹਾਤੀ ਵਿਕਾਸ ਫੰਡਾਂ ਦੀ ਗੱਲ ਕਰਨ ਤੋਂ ਇਲਾਵਾ ਸੂਬੇ ਦੇ ਸਨਅਤੀ ਵਿਕਾਸ ਵਾਸਤੇ ਪਹਾੜੀ ਸੂਬਿਆਂ ਦੀ ਤਰਜ਼ ਉੱਪਰ ਪੈਕੇਜ ਦੀ ਮੰਗ ਵੀ ਕਰੇਗੀ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਘੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੱਲ੍ਹ ਪੰਜਾਬ ਭਾਜਪਾ ਦੇ ਨਵ ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕੇਵਲ ਸਿੰਘ ਢਿੱਲੋਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਉਨ੍ਹਾਂ ਨੂੰ ਸੂਬਾ ਪ੍ਰਧਾਨ ਬਣਾਉਣ ਵਾਸਤੇ ਧੰਨਵਾਦ ਵੀ ਕੀਤਾ ਅਤੇ ਸੂਬੇ ਵਿਚ ਭਾਜਪਾ ਨੂੰ ਮਜ਼ਬੂਤ ਕਰਨ ਦਾ ਭਰੋਸਾ ਦਵਾਇਆ। ਇਸ ਦੇ ਨਾਲ ਹੀ ਕੇਵਲ ਸਿੰਘ ਢਿੱਲੋਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੂਬੇ ਵਿਚ ਲਗਾਤਾਰ ਵਿਗੜ ਰਹੀ ਕਾਨੂੰਨ ਵਿਵਸਥਾ, ਨਸ਼ਿਆਂ ਦਾ ਮੁੱਦਾ ਅਤੇ ਹੋਰ ਸਰਹੱਦੀ ਖੇਤਰ ਬਾਰੇ ਵੱਖ ਵੱਖ ਮੁੱਦਿਆਂ ਉਪਰ ਵਿਚਾਰ ਚਰਚਾ ਕੀਤੀ। ਅਮਿਤ ਸ਼ਾਹ ਨੇ ਪੰਜਾਬ ਦੀ ਸੁਰੱਖਿਆ ਵਾਸਤੇ ਹਰ ਪੱਖ ਤੇ ਲੋੜੀਂਦਾ ਸਹਿਯੋਗ ਦੇਣ ਦਾ ਭਰੋਸਾ ਦਵਾਇਆ। ਇੱਥੇ ਇਹ ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਕੇਵਲ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਲਾਏ ਜਾਣ ਦੇ ਫੈਸਲੇ ਖਿਲਾਫ ਉਜਰ ਜਤਾਉਣ ਮਗਰੋਂ ਬੀਤੇ ਸ਼ਨਿਚਰਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਿਹਤ ਮੰਤਰੀ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤਾਂ ਅਜਿਹੇ ਮੌਕੇ ਹੋਈਆਂ ਹਨ ਜਦੋਂ ਕਾਂਗਰਸ ਹਾਈਕਮਾਨ ਉਨ੍ਹਾਂ ਦੀ ਘਰ ਵਾਪਸੀ ਬਾਰੇ ਰਾਜਸੀ ਮੰਥਨ ਵਿਚ ਜੁਟੀ ਹੋਈ ਹੈ। ਦੱਸਣਯੋਗ ਹੈ ਕਿ ਘਰ ਵਾਪਸੀ ਦੀ ਚਰਚਾ ਨਾਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਬੁਕਤ ਮੁੜ ਤੋਂ ਵੱਧ ਗਈ ਹੈ। ਕੈਪਟਨ ਅਮਰਿੰਦਰ ਸਿੰਘ ਹਾਲਾਂਕਿ ਪੰਜਾਬ ਦੇ ਧਰਾਤਲ ਤੇ ਕਈ ਸਾਲਾਂ ਤੋਂ ਵਿਚਰ ਨਹੀਂ ਰਹੇ, ਪਰ ਉਨ੍ਹਾਂ ਦੀ ਸਿਆਸੀ ਬੁਕਤ ਅਜੇ ਬਰਕਰਾਰ ਹੈ। ਪੰਜਾਬ ਚੋਣਾਂ ਹੁਣ ਬਹੁਤੀਆਂ ਦੂਰ ਨਹੀਂ ਹਨ, ਜਿਸ ਕਰਕੇ ਭਾਜਪਾ ਹਾਲ ਦੀ ਘੜੀ ਅਮਰਿੰਦਰ ਸਿੰਘ ਨੂੰ ਹੱਥੋਂ ਨਹੀਂ ਕੱਢਣਾ ਚਾਹੁੰਦੀ। ਉਂਝ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਮੁੜ ਤੋਂ ਘਰ ਵਾਪਸੀ ਦੇ ਮਾਮਲੇ ਉਪਰ ਕੁਸਰ ਮੁਸਰ ਕਾਫ਼ੀ ਤੇਜ਼ ਹੈ। ਹਾਈਕਮਾਨ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਘਰ ਵਾਪਸੀ ਦੀ ਗੱਲ ਛੇੜੀ ਤਾਂ ਕਈ ਆਗੂ ਇਸ ਨੂੰ ਹਜ਼ਮ ਨਹੀਂ ਕਰ ਸਕੇ। ਸਿਆਸੀ ਵਿਸ਼ਲੇਸ਼ਕਾਂ ਅਨੁਸਾਰ ਇਸੇ ਕਰਕੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ 'ਚ ਫੇਰ ਬਦਲ ਦਾ ਮਾਮਲਾ ਪੈਂਡਿੰਗ ਰੱਖਿਆ ਗਿਆ ਹੈ। ਇਧਰ ਪੰਜਾਬ ਭਾਜਪਾ ਦੇ ਨਵ ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਅਹੁਦਾ ਸੰਭਾਲਣ ਤੋਂ ਬਾਅਦ ਭਾਜਪਾ ਵਿਚ ਛਿੜਿਆ ਅੰਦਰੂਨੀ ਵਿਵਾਦ ਬਾਹਰ ਆਉਣਾ ਸ਼ੁਰੂ ਹੋ ਗਿਆ। ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਤੇ ਸੂਬਾ ਪ੍ਰਧਾਨ ਦੀ ਦੌੜ ਵਿਚ ਸ਼ਾਮਲ ਸਾਬਕਾ IAS ਅਧਿਕਾਰੀ ਡਾ. ਜਗਮੋਹਨ ਸਿੰਘ ਰਾਜੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਡਾ. ਜਗਮੋਹਨ ਸਿੰਘ ਰਾਜੂ ਨੇ 2022 ਵਿਚ ਅੰਮ੍ਰਿਤਸਰ ਦੇ ਪੂਰਬੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜੀ ਸੀ। ਉਨ੍ਹਾਂ ਦੇ ਮੁਕਾਬਲੇ ਵਿਚ ਉਸ ਵੇਲੇ ਦੇ ਦੋ ਵੱਡੇ ਆਗੂ ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਸਨ। ਸਿਆਸੀ ਖੇਤਰ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਪ੍ਰਸ਼ਾਸਨਿਕ ਅਹੁਦੇ ਤੋਂ ਵੀ ਅਸਤੀਫਾ ਦਿੱਤਾ ਸੀ। ਭਾਰਤ ਵਿਚ ਵਿਰੋਧੀ ਧਿਰਾਂ ਦੇ ਇੰਡੀਆ ਗਠਜੋੜ ਦੀ ਅੱਜ ਹੋਣ ਵਾਲੀ ਮੀਟਿੰਗ ਵਿਚ 23 ਸਿਆਸੀ ਪਾਰਟੀਆਂ ਸ਼ਾਮਲ ਹੋਣਗੀਆਂ। ਬੈਠਕ ਦੌਰਾਨ ਗਠਜੋੜ ਵਿਚ ਸ਼ਾਮਲ ਖੇਤਰੀ ਭਿਆਲਾਂ TMC ਅਤੇ DMK ਨੂੰ ਹਾਲੀਆ ਅਸੈਂਬਲੀ ਚੋਣਾਂ ਵਿਚ ਮਿਲੀ ਹਾਰ ਮਗਰੋਂ ਬਣੇ ਸਿਆਸੀ ਹਾਲਾਤ ਦਰਮਿਆਨ ਭਾਜਪਾ ਨਾਲ ਮੱਥਾ ਲਾਉਣ ਅਤੇ ਇਕ ਦੂਜੇ ਨਾਲ ਵਖਰੇਵਿਆਂ ਨੂੰ ਦੂਰ ਕਰਨ ਵਾਸਤੇ ਨਵੇਂ ਸਿਰਿਓਂ ਰਣਨੀਤੀ ਕਰਨ ਬਾਰੇ ਵੀ ਚਰਚਾ ਹੋਏਗੀ। ਕੌਮੀ ਰਾਜਧਾਨੀ ਦਿੱਲੀ ਦੇ ਕਾਂਸਟੀਟਿਊਸ਼ਨ ਕਲੱਬ ਵਿਚ ਰੱਖੀ ਇਸ ਮੀਟਿੰਗ ਵਿਚ ਕਾਂਗਰਸ ਵੱਲੋਂ ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ, ਤ੍ਰਿਣਮੂਲ ਆਗੂ ਮਮਤਾ ਬੈਨਰਜੀ ਅਤੇ ਅਭਿਸ਼ੇਕ ਬੈਨਰਜੀ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, RJD ਦੇ ਤੇਜਸਵੀ ਯਾਦਵ ਅਤੇ ਸ਼ਿਵ ਸੈਨਾ ਦੇ ਉਧਵ ਠਾਕੁਰੇ ਤੋਂ ਇਲਾਵਾ ਖੱਬੀਆਂ ਪਾਰਟੀਆਂ ਅਤੇ ਕੁਝ ਛੋਟੀਆਂ ਪਾਰਟੀਆਂ ਦੇ ਆਗੂ ਵੀ ਸ਼ਾਮਲ ਹੋਣਗੇ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਵਿਰੋਧੀ ਧਿਰ ਇੰਡੀਆ ਦੇ ਗਠਜੋੜ ਦੀ ਮੀਟਿੰਗ ਤੋਂ ਇਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਦਿੱਲੀ 'ਚ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਦੋਵੇਂ ਨੇਤਾਵਾਂ ਨੇ ਭਵਿੱਖ ਬਾਬਤ ਚਰਚਾ ਕੀਤੀ। 66 ਸਾਲਾ ਮੈਲਬਰਨ ਵਾਸੀ ਸੁਨੀਲ ਸ਼ਰਮਾ, ਜੋ ਪੇਸ਼ੇ ਵਜੋਂ ਗਣਿਤ ਦੇ ਅਧਿਆਪਕ ਸਨ ਅਤੇ ਪਿਛਲੇ ਦਿਨੀ ਆਪਣੀ ਇਕ ਨਿੱਜੀ ਜਾਇਦਾਦ ਨੂੰ ਵੇਚਣ ਦੇ ਮਾਮਲੇ ਵਿਚ ਆਪਣੇ ਜੱਦੀ ਅਸਥਾਨ ਅੰਮ੍ਰਿਤਸਰ ਆਏ ਹੋਏ ਸਨ। ਇੱਥੇ ਪਿਛਲੇ ਮਹੀਨੇ ਉਨ੍ਹਾਂ ਦੇ ਲਾਪਤਾ ਹੋ ਜਾਣ ਤੋਂ ਬਾਅਦ ਹੁਣ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਭਰਾ ਵੱਲੋਂ ਕਥਿਤ ਤੌਰ ਤੇ ਕਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਲਾਸ਼ ਨੂੰ ਇਕ ਨਹਿਰ ਵਿਚ ਸੁੱਟ ਦਿੱਤਾ ਗਿਆ। ਸ਼ਨਿਚਰਵਾਰ ਨੂੰ ਅੰਮ੍ਰਿਤਸਰ ਪੁਲਿਸ ਨੇ ਸੁਨੀਲ ਸ਼ਰਮਾ ਦੇ ਭਰਾ ਸਤੀਸ਼ ਸ਼ਰਮਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਇਕ ਪ੍ਰੈਸ ਕਾਨਫਰੰਸ ਕੀਤੀ। ਪੁਲਿਸ ਨੇ ਦੋਸ਼ ਲਾਇਆ ਕਿ ਸੁਨੀਲ ਸ਼ਰਮਾ ਨੂੰ ਉਨ੍ਹਾਂ ਦੇ ਭਰਾ ਸਤੀਸ਼ ਸ਼ਰਮਾ ਵੱਲੋਂ ਕਿਸੇ ਪੀਣ ਵਾਲੀ ਚੀਜ਼ ਵਿਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਦਿੱਤੀਆਂ ਗਈਆਂ ਅਤੇ ਫਿਰ ਬੇਸਬਾਲ ਬੈਟ ਨਾਲ ਉਨ੍ਹਾਂ ਦੇ ਸਿਰ ਤੇ ਵਾਰ ਕਰਕੇ ਉਨ੍ਹਾਂ ਨੂੰ ਕਤਲ ਕਰ ਦਿੱਤਾ। ਅੰਮ੍ਰਿਤਸਰ ਦੇ SSP ਕਮਲਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਸਤੀਸ਼ ਸ਼ਰਮਾ ਦੀ ਪਤਨੀ ਅਤੇ ਪੁੱਤਰ ਨੇ ਇਸ ਕਥਿਤ ਕਤਲ ਵਿਚ ਕਾਤਲ ਦੀ ਮਦਦ ਕੀਤੀ ਅਤੇ ਤਿੰਨਾਂ ਨੇ ਮਿਲ ਕੇ ਲਾਸ਼ ਨੂੰ ਇਕ ਨਹਿਰ ਵਿਚ ਸੁੱਟ ਦਿੱਤਾ। ਲਾਸ਼ ਨੂੰ ਬਰਾਮਦ ਕਰਨ ਵਾਸਤੇ ਪੁਲਿਸ ਦੀ ਭਾਲ ਜਾਰੀ ਹੈ। ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦਾ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਇਸ ਕਤਲ ਦੇ ਮਾਮਲੇ ਵਿਚ ਸੁਨੀਲ ਸ਼ਰਮਾ ਦੇ ਰਿਸ਼ਤੇਦਾਰਾਂ ਦੀ ਗ੍ਰਿਫ਼ਤਾਰੀ ਤੋਂ ਜਾਣੂ ਹੈ ਅਤੇ ਭਾਰਤੀ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਹੈ। ਇਧਰ ਪੰਜਾਬ ਅਤੇ ਹਰਿਆਣਾ ਸਣੇ ਉੱਤਰੀ ਭਾਰਤ ਵਿਚ ਗਰਮੀ ਨੇ ਮੁੜ ਤੋਂ ਜ਼ੋਰ ਫੜ ਲਿਆ ਹੈ। ਪਾਰਾ 45 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਪੰਜਾਬ ਵਿਚ ਬਠਿੰਡਾ ਅਤੇ ਹਰਿਆਣਾ ਵਿਚ ਰੋਹਤਕ ਸਭ ਤੋਂ ਗਰਮ ਰਹੇ। ਮੌਸਮ ਵਿਗਿਆਨੀਆਂ ਨੇ ਅਗਲੇ 3 ਦਿਨਾਂ ਤੱਕ ਦੋਵੇਂ ਰਾਜਾਂ ਵਿਚ ਅੱਤ ਦੀ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸੀ ਅੱਜ ਦੀ ਪੰਜਾਬੀ ਡਾਇਰੀ, ਤੁਹਾਡਾ ਦਿਨ ਸ਼ੁਭ ਰਹੇ। ਹੁਣ ਇਜਾਜ਼ਤ ਦਿਓ।
ਸੋ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਇਸ ਪੰਜਾਬੀ ਪ੍ਰੋਗਰਾਮ ਦੇ ਵਿੱਚ, ਜਿਹੜਾ ਤੁਸੀਂ ਲਾਈਵ ਸੁਣ ਰਹੇ ਹੋ SBS ਸਾਊਥ ਏਸ਼ੀਅਨ ਦੇ ਉੱਤੇ, ਔਰ ਮੈਲਬਨ ਸਟੂਡੀਓ ਤੋਂ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਦੋਸਤੋ, ਅੱਜ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ, ਵਿਕਟੋਰੀਆ, ਸਾਊਥ ਆਸਟ੍ਰੇਲੀਆ, ਤਜ਼ਮਾਨੀਆ, ACT ਅਤੇ ਨਾਰਦਰਨ ਟੈਰੀਟਰੀ ਦੇ ਵਿੱਚ ਕਿੰਗ ਚਾਰਲਸ 3rd ਦਾ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ, ਔਰ ਇਸ ਖਾਸ ਮੌਕੇ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ 900 ਤੋਂ ਵੱਧ ਲੋਕਾਂ ਨੂੰ ਵੱਖ ਵੱਖ ਪੁਰਸਕਾਰਾਂ ਦੇ ਨਾਲ ਨਿਵਾਜਿਆ ਗਿਆ, ਔਰ ਇਸੇ ਕੜੀ ਦੇ ਵਿੱਚ ਪੰਜਾਬੀ ਕਮਿਊਨਿਟੀ ਦੀ ਸਰਗਰਮ ਮੈਂਬਰ ਅਤੇ ਆਸ਼ਾ ਆਸਟ੍ਰੇਲੀਆ ਦੇ ਸੰਸਥਾਪਕ ਬਜਿੰਦਰ ਦੁੱਗਲ ਹੋਰਾਂ ਨੂੰ ਉਹਨਾਂ ਦੇ ਸਮਾਜਿਕ ਅਤੇ ਭਾਈਚਾਰਕ ਸੇਵਾਵਾਂ ਦੇ ਬਦਲੇ ਵਿੱਚ ਆਰਡਰ ਆਫ ਆਸਟ੍ਰੇਲੀਆ ਮੈਡਲ ਭਾਵ ਕਿ OAM ਨਾਲ ਸਨਮਾਨਿਤ ਕੀਤਾ ਗਿਆ, ਅਤੇ ਉਹਨਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਸਾਡੇ ਸੀਨੀਅਰ ਸਾਥੀ MP ਸਿੰਘ ਹੋਰਾਂ ਨੇ। ਬਜਿੰਦਰ ਦਿੱਗਲ ਹੋਰਾਂ ਨੇ ਇਸ ਸਨਮਾਨ ਤੋਂ ਬਾਅਦ ਕੀ ਕੁਝ ਭਾਵਨਾਵਾਂ ਆਪਣੀਆਂ ਵਿਅਕਤ ਕੀਤੀਆਂ ਨੇ, ਕੀ ਕੁਝ ਉਹਨਾਂ ਨੇ ਆਪਣੇ ਜਿਹੜੇ ਸੇਵਾ ਕਾਰਜ ਹੈਗੇ ਆ ਉਹਨਾਂ ਦਾ ਕੀ ਕੁਝ ਵੇਰਵਾ ਸਾਂਝਾ ਕੀਤਾ, ਆਓ ਸੁਣਦੇ ਹਾਂ ਇਸ ਗੱਲਬਾਤ ਰਾਹੀਂ।
ਤੁਸੀਂ ਹੋ SBS ਪੰਜਾਬੀ ਦੇ ਨਾਲ।
ਹਾਜ਼ਰੀਨ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ MP ਸਿੰਘ। ਬਜਿੰਦਰ ਦੁੱਗਲ ਜੀ ਆਸਟ੍ਰੇਲੀਆ ਵਿੱਚ ਪੰਜਾਬੀ ਕਮਿਊਨਿਟੀ ਦੇ ਇੱਕ ਸਰਗਰਮ ਤੇ ਸਤਿਕਾਰਯੋਗ ਮੈਂਬਰ ਹਨ, ਜਿਨ੍ਹਾਂ ਨੇ ਲੰਮੇ ਸਮੇਂ ਤੋਂ ਭਾਈਚਾਰੇ ਦੀ ਸੇਵਾ ਖੇਤਰ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੋਇਆ ਹੈ। ਉਹਨਾਂ ਦੀ ਇਸ ਸਮਰਪਿਤ ਸੇਵਾ ਨੂੰ ਮਾਨਤਾ ਦਿੰਦਿਆਂ ਉਹਨਾਂ ਨੂੰ ਕਿੰਗਸ ਬਰਡੇ ਆਨਰਸ 2026 ਵਿੱਚ ਆਰਡਰ ਆਫ ਆਸਟ੍ਰੇਲੀਆ ਮੈਡਲ OAM ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਸਨਮਾਨ ਉਹਨਾਂ ਦੀ ਨਿਸ਼ਕਾਮ ਸੇਵਾ ਅਤੇ ਕਮਿਊਨਿਟੀ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ। ਅਤੇ ਦੋਸਤੋ, ਉਹਨਾਂ ਦੇ ਇਸ ਆਨਰ ਦੇ ਸੰਬੰਧ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਬਜਿੰਦਰ ਦੁੱਗਲ ਜੀ ਦੇ ਨਾਲ। ਸਵਾਗਤ ਹੈ ਬਜਿੰਦਰ ਜੀ SBS ਪੰਜਾਬੀ ਵਿੱਚ ਇੱਕ ਵਾਰ ਫਿਰ ਤੋਂ।
ਸਤਿ ਸ਼੍ਰੀ ਅਕਾਲ ਜੀ, ਔਰ ਸਤਿ ਸ਼੍ਰੀ ਅਕਾਲ MP ਸਿੰਘ ਜੀ, ਔਰ ਬਹੁਤ ਬਹੁਤ ਸ਼ੁਕਰੀਆ, ਔਰ ਸਾਡੇ ਸੁਣਨ ਵਾਲੇ ਆਪਣੇ ਪੰਜਾਬੀ ਭੈਣ ਭਰਾਵਾਂ ਅਤੇ ਦੂਸਰੇ ਬੰਦਿਆਂ ਨੂੰ ਸਤਿ ਸ਼੍ਰੀ ਅਕਾਲ।
ਸਭ ਤੋਂ ਪਹਿਲਾਂ ਤਾਂ ਜੀ ਬਹੁਤ ਬਹੁਤ ਵਧਾਈਆਂ, ਤੁਸੀਂ ਜਿਹੜੀ ਸੇਵਾ ਕੀਤੀ ਹੈ, ਕਹਿੰਦੇ ਆ ਵੀ ਉਹਦਾ ਮੁੱਲ ਤਾਂ ਕੋਈ ਨਹੀਂ ਹੁੰਦਾ, ਪਰ ਜਿਹੜੀ ਰਿਕੋਗਨੀਸ਼ਨ ਹੁੰਦੀ ਹੈ ਬਹੁਤ ਵੱਡੀ ਚੀਜ਼ ਹੁੰਦੀ ਹੈ। ਅਤੇ ਜਿਹੜਾ ਇਹ ਕਿੰਗਸ ਬਰਡੇ ਆਨਰਸ ਦੇ ਵਿੱਚ ਤੁਹਾਨੂੰ OAM ਮਿਲਣ ਦੀ ਤੁਹਾਨੂੰ ਖਬਰ ਮਿਲੀ ਹੈ, ਇਹ ਸੁਣ ਕੇ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਇਆ?
ਜੇ ਤੁਹਾਨੂੰ ਮੈਂ ਸੱਚ ਦੱਸਾਂ ਤੇ ਜਦੋਂ ਮੈਨੂੰ ਇਹ ਸਨਮਾਨ ਬਾਰੇ ਪਤਾ ਲੱਗਿਆ ਤੇ ਮੇਰੀ ਅੱਖਾਂ ਭਰ ਆਈਆਂ। ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਮੇਰੀ ਛੋਟੀ ਜਿਹੀ ਸੇਵਾ ਨੂੰ ਇੰਨੀ ਵੱਡੀ ਪਹਿਚਾਨ ਮਿਲੇਗੀ। ਮੇਰੇ ਮਨ ਵਿੱਚ ਸਭ ਤੋਂ ਪਹਿਲਾਂ ਉਹ ਚਿਹਰੇ ਆਏ ਜਿਨ੍ਹਾਂ ਨਾਲ ਮੈਂ ਸਾਲਾਂ ਤੋਂ ਕੰਮ ਕਰਦੀ ਆ ਰਹੀ ਹਾਂ। ਉਹ ਇਕੱਲੇ ਸੀਨੀਅਰ ਜੋ ਕਿਸੇ ਨਾਲ ਗੱਲ ਕਰਨ ਲਈ ਤਰਸਦੇ ਸਨ, ਉਹ ਮੈਂ ਲਾਵਾਂ ਜੋ ਚੁੱਪ ਚਾਪ ਦੁੱਖ ਸਹਿੰਦੀਆਂ ਰਹੀਆਂ ਹਨ, ਉਹ ਪਰਿਵਾਰ ਜੋ ਮੁਸ਼ਕਿਲ ਸਮੇਂ ਵਿੱਚ ਸਹਾਰੇ ਦੀ ਉਮੀਦ ਕਰਦੇ ਸਨ। ਮੈਂ ਹਮੇਸ਼ਾ ਇਹੀ ਮੰਨਿਆ ਹੈ ਕਿ ਰੱਬ ਨੇ ਸਾਨੂੰ ਕੁਛ ਦੇਣ ਦੀ ਸਮਰੱਥਾ ਦਿੱਤੀ ਹੈ ਤਾਂ ਸਾਡਾ ਫਰਜ਼ ਹੈ ਕਿ ਅਸੀਂ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਰੋਸ਼ਨੀ ਲਿਆਈਏ। ਇਹ ਮੈਡਲ ਮੇਰੇ ਲਈ ਸਿਰਫ ਇੱਕ ਸਨਮਾਨ ਨਹੀਂ, ਸਗੋਂ ਉਹਨਾਂ ਹਜ਼ਾਰਾਂ ਲੋਕਾਂ ਦੀਆਂ ਕਹਾਣੀਆਂ ਦੀ ਪਹਿਚਾਣ ਹੈ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦੀ ਪ੍ਰੇਰਨਾ ਦਿੱਤੀਆਂ। ਮੈਂ ਆਸਟ੍ਰੇਲੀਆ ਦੀ ਬਹੁਤ ਧੰਨਵਾਦੀ ਹਾਂ ਕਿ ਇਸ ਦੇਸ਼ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਅਤੇ ਇਸ ਸੇਵਾ ਨੂੰ ਸਨਮਾਨ ਦਿੱਤਾ
ਜੀ। ਤੇ ਤੁਸੀਂ ਜਦੋਂ ਤੁਸੀਂ ਇੰਨੀ ਲੰਬੀ ਸੇਵਾ ਕੀਤੀ ਹੈ ਭਾਈਚਾਰੇ ਦੀ, ਜੇ ਤੁਸੀਂ ਪਿੱਛੇ ਵੱਲ ਮੁੜ ਕੇ ਦੇਖਦੇ ਹੋ ਤਾਂ ਕਿਹੜੇ ਖਾਸ ਯੋਗਦਾਨ ਨੇ ਤੁਹਾਨੂੰ ਇਸ ਸਨਮਾਨ ਦਾ ਸਭ ਤੋਂ ਵੱਡਾ ਹੱਕਦਾਰ ਬਣਾਇਆ?
ਮੇਰੇ ਲਈ ਇਹ ਸਨਮਾਨ ਮੇਰੀ ਨਿੱਜੀ ਪ੍ਰਾਪਤੀ ਨਹੀਂ ਹੈ, ਇਹ ਮੇਰੇ ਪਰਿਵਾਰ, ਮੇਰੇ ਸਾਥੀਆਂ, ਮੇਰੇ ਵਲੰਟੀਅਰ ਅਤੇ ਪੂਰੀ ਕਮਿਊਨਿਟੀ ਦਾ ਸਨਮਾਨ ਹੈ। ਪੰਜਾਬੀ ਭਾਈਚਾਰੇ ਵਿੱਚ ਅਸੀਂ ਸੇਵਾ ਅਤੇ ਸਰਬੱਤ ਦਾ ਭਲਾ ਸਿੱਖ ਦੇ ਅਸੀਂ ਬਚਪਨ ਤੋਂ ਸਿੱਖਦੇ ਆਏ ਹਾਂ। ਇਹੀ ਮੂਲ ਮੈਨੂੰ ਸਾਰੀ ਉਮਰ ਅੱਗੇ ਵਧਾਉਂਦੇ ਰਹੇ ਹਨ। ਮੈਂ ਚਾਹੁੰਦੀ ਹਾਂ ਕਿ ਸਾਡੀ ਨਵੀਂ ਪੀੜ੍ਹੀ ਇਹ ਸਮਝੇ ਕਿ ਅਸੀਂ ਕਾਮਯਾਬੀ ਸਿਰਫ ਚੰਗੀ ਨੌਕਰੀ, ਵੱਡਾ ਘਰ ਜਾਂ ਪੈਸਾ ਕਮਾਉਣ ਲਈ ਨਹੀਂ ਹੈ। ਅਸਲੀ ਕਾਮਯਾਬੀ ਉਹੀ ਹੁੰਦੀ ਹੈ ਜਦੋਂ ਕੋਈ ਇਨਸਾਨ ਤੁਹਾਡੇ ਨਾਲ ਮੁਸਕਰਾਉਂਦਾ ਹੈ, ਜਦੋਂ ਕੋਈ ਇਨਸਾਨ ਬਜ਼ੁਰਗ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ, ਜਾਂ ਜਦੋਂ ਕੋਈ ਔਰਤ ਮੁਸ਼ਕਿਲ ਹਾਲਤਾਂ ਵਿੱਚ ਵੀ ਉਮੀਦ ਦੇਖਦੀ ਹੈ। ਜੇ ਮੇਰੀ ਜ਼ਿੰਦਗੀ ਯਾਤਰਾ ਵਿੱਚ ਇੱਕ ਵਿਅਕਤੀ ਨੂੰ ਵੀ ਸਮਾਜ ਦੀ ਸੇਵਾ ਲਈ ਪ੍ਰੇਰਿਤ ਕਰੇ ਤਾਂ ਇਹ ਮੇਰੇ ਲਈ ਇਸ ਮੈਡਲ ਦਾ ਬਹੁਤ ਵੱਡਾ ਸਨਮਾਨ ਹੋਵੇਗਾ।
ਬਿਲਕੁਲ ਠੀਕ ਹੈ ਜੀ ਤੁਸੀਂ। ਤੇ ਬਿਜਿੰਦਰ ਜੀ, ਤੁਹਾਨੂੰ ਇਹ ਪ੍ਰੇਰਨਾ ਕਿੱਥੋਂ ਮਿਲੀ? ਜਿਹੜਾ ਕਿ ਪੰਜਾਬੀ ਜੋ ਆਸਟ੍ਰੇਲੀਆਈ ਭਾਈਚਾਰਾ ਹੈਗਾ, ਇਹਦੀ ਸੇਵਾ ਕਰਨ ਵਾਸਤੇ ਤੁਹਾਨੂੰ ਪ੍ਰੇਰਨਾ ਪਹਿਲੀ ਵਾਰੀ ਕਿੱਥੋਂ ਮਿਲੀ?
ਇਹ ਤਾਂ ਮੈਨੂੰ ਵੀ ਨਹੀਂ ਪਤਾ ਪ੍ਰੇਰਨਾ ਕਿੱਥੋਂ ਮਿਲੀ। ਮੈਂ ਤਾਂ ਦੇਖੀਏ 40 ਸਾਲ ਪੜ੍ਹਾਉਂਦੇ ਵੀ ਰਹੇ ਬਹੁਤ ਕਮਿਊਨਿਟੀ ਨਾਲ, ਕਿੱਥੇ ਰੈੱਡ ਫਾਰਮ ਤੋਂ ਲੈ ਕੇ ਕੈਂਪ ਸੀ ਔਰ ਮੇਰੀ ਸਪੈਸ਼ਲ ਐਜੂਕੇਸ਼ਨ ਸੀ। ਤਾਂ ਮੈਨੂੰ ਬਹੁਤ ਲੋਕ ਜਿਹੜੇ ਪੁੱਛਦੇ ਹਨ ਕਿ ਮੈਂ ਦੁਨੀਆਂ ਦੇ ਵਿੱਚ ਸਫ਼ਰ ਕੀਤਾ ਔਰ ਮੌਜ ਮਸਤੀ ਵੀ ਕਰਦੇ ਰਹੇ, ਵੀ ਕਿਸ ਤਰ੍ਹਾਂ ਤੁਹਾਨੂੰ ਕੀ ਹੈ। ਤੇ ਇਹ ਤਾਂ ਮੈਨੂੰ ਲੱਗਦਾ ਹੈ ਕਿ ਜਿਵੇਂ ਮੈਂ ਤਾਂ ਬੜੀ ਕਿਸਮਤ ਵਾਲੀ ਹਾਂ ਕਿ ਜਿਸ ਨੂੰ ਇਹ ਮੌਕਾ ਮਿਲਾ ਹੈ। ਤੇ ਇਹ ਜੋ ਹੈ, ਮੈਂ ਸਨਮਾਨ ਉਹਨਾਂ ਸਾਰੇ ਲੋਕਾਂ ਨੂੰ ਦੇ ਲਈ ਕਰਦੀ ਹਾਂ ਜਿਹਨਾਂ ਦੀ ਆਵਾਜ਼ 'ਚ ਅਕਸਰ ਸੁਣੀ ਨਹੀਂ ਜਾਂਦੀ। ਉਹ ਸਾਡੇ ਸੀਨੀਅਰ, ਸਾਡੀਆਂ ਮਹਿਲਾਵਾਂ ਅਤੇ ਸਾਡੇ ਵਲੰਟੀਅਰ ਅਤੇ ਉਹ ਲੋਕ ਜੋ ਹਰ ਰੋਜ਼ ਚੁੱਪ ਚਾਪ ਹੋ ਕੇ ਸਭ ਕੁਛ ਸਹਿੰਦੇ ਹਨ, ਇਹ ਮੈਡਲ ਉਹਨਾਂ ਦੇ ਲਈ ਹੈ। ਔਰ ਮੈਨੂੰ ਬਜ਼ੁਰਗਾਂ ਦੇ ਨਾਲ ਹੁਣ ਇਤਨੀ ਪੈਸ਼ਨੇਟ ਹੈ ਕਿ ਮੈਂ ਕਹਿੰਦੀ ਹਾਂ ਕਿ ਜਿਤਨੀ ਹੋਰ ਅਸੀਂ ਕੁਛ ਉਹਨਾਂ ਲਈ ਸਹੂਲਤਾਂ ਦੇ ਦਈਏ। ਜੋ ਜ਼ਿੰਦਗੀ ਦੇ ਵਿੱਚ ਮੈਨੂੰ ਯਾਦ ਹੈ, ਮੈਂ ਆਪਣੀ ਗ੍ਰੈਂਡ ਮਦਰ ਨਾਲ ਪਲੀ ਸੀ, ਦਾਦੀ ਜੀ ਨਾਲ, ਤੇ ਮੈਨੂੰ ਲੱਗਦਾ ਸੀ ਦਾਦੀ ਜੀ ਕਦੀ ਇਹ ਕਦੀ ਹਮੇਸ਼ਾ ਪੈਦਾ ਹੀ ਉੱਡੇ ਹੋਏ ਸੀ, ਕਦੀ ਉਹ ਵੀ ਜਵਾਬ ਹੋ ਸਕਦੇ ਹਨ, ਕਦੀ ਸੋਚਿਆ ਹੀ ਨਹੀਂ ਸੀ। ਔਰ ਛੋਟੀਆਂ ਛੋਟੀਆਂ ਗੱਲਾਂ ਵੀ ਕਈ ਵਾਰੀ ਤੁਹਾਨੂੰ ਯਾਦ ਆਉਂਦੀਆਂ ਹਨ ਤੇ ਤੁਹਾਨੂੰ ਲੱਗਦਾ ਹੈ ਕਿ ਵੀ ਫਿਰ ਕਹਿੰਦੇ ਸੀ ਬੁਢਾਪਾ ਬੜੀ ਮੁਸ਼ਕਿਲ ਹੈ। ਮੈਂ ਕਿਹਾ ਐਵੇਂ ਕਹਿੰਦੇ ਇਹਨਾਂ ਨੂੰ ਬੁਢਾਪਾ ਮੁਸ਼ਕਿਲ ਕੀ ਹੈ, ਨਾ ਕੰਮ ਤੇ ਜਾਣਾ, ਬੈਠੇ ਬੈਠੇ ਰੋਟੀ ਮਿਲਦੀ, ਇਹ ਤਾਂ ਬੜੀ ਅੱਛੀ ਜਗ੍ਹਾ। ਪਰ ਹੁਣ ਮੈਨੂੰ ਲੱਗਦਾ ਹੈ ਕਿ ਲੋਕ ਕਿਉਂ ਘਬਰਾਉਂਦੇ ਹਨ ਬੁਢਾਪੇ ਤੋਂ, ਇਸ ਲਈ ਘਬਰਾਉਂਦੇ ਹਨ ਕਿ ਸਾਡੀ ਸਿਹਤ ਨਹੀਂ ਹੋਏਗੀ, ਕੌਣ ਦੇਖੇਗਾ, ਹੈਲਪਲੈਸ ਹੋ ਜਾਣਗੇ। ਖਾਸ ਤੌਰ ਤੇ ਜਦੋਂ ਮਾਈਗ੍ਰੇਸ਼ਨ ਤੇ ਲੋਕ ਇੱਥੇ ਆਉਂਦੇ ਹਨ ਬੱਚਿਆਂ ਨੂੰ ਮਿਲਣ, ਬੱਚੇ ਕੰਮ ਤੇ ਚਲੇ ਜਾਂਦੇ ਹਨ, ਬਜ਼ੁਰਗ ਉਹਨਾਂ ਨੂੰ ਕੋਈ ਰਸਤਾ ਨਹੀਂ ਪਤਾ, ਬੋਲੀ ਨਹੀਂ ਪਤਾ, ਕੌਨਫੀਡੈਂਸ ਨਹੀਂ ਹੈ। ਔਰ ਇੰਡੀਆ ਵਿੱਚ ਤਾਂ ਕਦੀ ਕਦੀ ਧੋਬੀ ਆ ਜਾਂਦਾ, ਕਦੀ ਮਾਈ ਆ ਗਈ, ਕਦੀ ਪੜੋਸੀ ਹੈ। ਇੱਥੇ ਤਾਂ ਤੁਸੀਂ ਆਪਣੇ ਬੇਟੇ ਦੇ ਘਰ ਜਾਂ ਰਿਸ਼ਤੇਦਾਰਾਂ ਨੂੰ ਵੀ ਘਰ ਦੱਸੇ ਬਿਨਾਂ ਨਹੀਂ ਜਾ ਸਕਦੇ, ਤਾਂ ਉਹਨਾਂ ਦੀ ਕੀ ਹਾਲਤ ਹੁੰਦੀ ਹੋਏਗੀ। ਸੋ ਇਹ ਸੋਚ ਸੋਚ ਕੇ ਤਾਂ ਅਸੀਂ ਇਹ ਸੰਸਥਾ ਨੂੰ ਸ਼ੁਰੂ ਕੀਤਾ ਹੈ।
ਤੇ ਬਿਜਿੰਦਰ ਜੀ, ਥੋੜ੍ਹਾ ਇਸ ਸੰਸਥਾ ਬਾਰੇ ਵੀ ਦੱਸ ਦਿਓ, ਕਈਆਂ ਨੂੰ ਸ਼ਾਇਦ ਨਾ ਯਾਦ ਹੋਵੇ। ਜਿਹੜੀ ਸੰਸਥਾ ਤੁਸੀਂ ਆਸ਼ਾ ਦੇ ਨਾਮ ਤੇ ਸ਼ੁਰੂ ਕੀਤੀ ਸੀ, ਕਦੋਂ ਕੀਤੀ ਸੀ, ਕਿੰਨੇ ਕਦੋਂ ਪੁਰਾਣੀ ਸੀਗੇ, ਤੇ ਹੁਣ ਕਿਹਦੇ ਕਿੰਨੇ ਕੁ ਯੂਨਿਟਸ ਬਣ ਚੁੱਕੇ ਹੋਏ ਆ, ਤੇ ਕਿੰਨੇ ਕੁ ਲੋਕਾਂ ਤੱਕ ਹੁਣ ਤੱਕ ਤੁਸੀਂ ਪਹੁੰਚ ਬਣਾ ਚੁੱਕੇ ਹੋਏ ਹੋ?
ਇਹ ਆਸ਼ਾ ਦਾ ਸੰਸਕ੍ਰਿਤ ਮਤਲਬ ਹੈ ਹੋ ਤਾਂ ਕਿ ਆਪਣੀ ਗੋਲਡਨ ਈਅਰਸ ਦੇ ਵਿੱਚ ਅਸੀਂ ਆਪਣੀ ਕਲਚਰ ਹੀ ਹੁੰਦੀ ਹੈ, ਜਿਸ ਫੂਡ ਨਾਲ ਤੁਸੀਂ ਬਚਪਨ ਨਾਲ ਤੁਸੀਂ ਪਲਦੇ ਹੋ, ਆਪਣਾ ਮਿਊਜ਼ਿਕ, ਆਪਣੀਆਂ ਵੈਲਿਊਜ਼, ਆਪਣੇ ਫੈਸਟੀਵਲ, ਤਾਂ ਜਦ ਦੂਸਰੇ ਦੇਸ਼ ਦੇ ਵਿੱਚ ਆਓ ਤਾਂ ਉਹ ਸਭ ਕੁਛ ਕਲਚਰ ਡਿਫਰੈਂਟ ਹੋ ਜਾਂਦੀ ਹੈ। ਤਾਂ ਇਸੇ ਕਰਕੇ ਅਸੀਂ ਆਸ਼ਾ ਸ਼ੁਰੂ ਕੀਤੀ ਹੈ ਕਿ ਜੋ ਲੋਕ ਆਪਣੇ ਇਸ ਕੰਟਰੀ ਦੇ ਵਿੱਚ, ਜਿਹੜਾ ਕਿ ਬਹੁਤ ਬਿਊਟੀਫੁਲ ਹੈ ਆਸਟ੍ਰੇਲੀਆ, ਆਏ ਹਨ, ਤਾਂ ਕਿ ਉਹਨਾਂ ਨੂੰ ਇੱਥੇ ਅਸੀਂ ਆਪਣੀ ਕਲਚਰੀ ਐਪਰੋਪਰੀਏਟ ਐਕਟੀਵਿਟੀਜ਼ ਦਈਏ, ਕੁਆਲਿਟੀ ਟਾਈਮ ਦਈਏ, ਲੋਕਾਂ ਨੂੰ ਕਨੈਕਟ ਕਰੀਏ, ਤਾਂ ਕਿ ਇੱਕ ਸਾਡੀ ਸਪੋਰਟਿਵ, ਕੇਅਰਿੰਗ, ਲਵਿੰਗ ਕਮਿਊਨਿਟੀ ਹੋ ਜਾਏ। ਛੋਟੇ ਜਿਹੇ ਹੰਬਲ ਸਟਾਰਟ ਨਾਲ ਅਸੀਂ ਇਹ ਸ਼ੁਰੂ ਕੀਤਾ। ਕਰਦੇ ਕਰਦੇ ਪਹਿਲੇ ਤਾਂ ਸਭ ਤੋਂ ਪਹਿਲੇ ਸਾਡਾ ਫੋਕਸ ਸੀ ਡਮੈਂਸ਼ੀਆ ਨਾਲ। ਸੋ ਪਹਿਲਾਂ ਅਸੀਂ ਫੋਰਮ ਕੀਤਾ ਸੀ ਫਸਟ ਟਾਈਮ ਡਮੈਂਸ਼ੀਆ ਦੇ ਵਿੱਚ।
ਕਿਹੜੇ ਸਾਲ ਕੀਤਾ ਸੀ ਇਹ?
2018 ਦੇ ਵਿੱਚ ਅਸੀਂ ਰਜਿਸਟਰ ਕੀਤਾ ਸੀ,
2018 ਵਿੱਚ।
ਹਾਂਜੀ, ਤਾਂ ਉਸੀ ਸਾਲ ਦੇ ਵਿੱਚ ਸਾਨੂੰ ਇਹ ਪਾਰਲੀਮੈਂਟ ਇਨਕੁਆਇਰੀ ਹੋਈ ਸੀ ਐਲਡਰ ਅਬਿਊਜ਼ ਤੇ, ਬਿਲਕੁਲ ਨਵੇਂ ਸੀ। ਪਰ ਅਸੀਂ ਉਸ ਵਕਤ, ਮੈਨੂੰ ਯਾਦ ਹੈ ਕਿ ਮੈਂ 10 ਘੰਟੇ ਬੈਠ ਕੇ ਅਸੀਂ ਸਬਮਿਸ਼ਨ ਕੀਤਾ ਜੋ ਕਿ ਐਕਸੈਪਟਿਡ ਸੀ। ਉਸ ਤੋਂ ਬਾਅਦ ਸਾਨੂੰ ਸੀਨੀਅਰ ਰਾਈਟਸ ਵਾਲੇ ਨੇ ਕਿਹਾ ਕਿ ਅਸੀਂ ਤੁਹਾਨੂੰ ਆਪਣਾ ਲੋਇਰ ਭੇਜ ਦਾਂਗੇ ਗੱਲ ਕਰਨ ਲਈ। ਤਾਂ ਅਸੀਂ ਕਿਹਾ ਲੋਇਰ ਭੇਜਣ ਦਾ ਕੀ ਹੋਏਗਾ, ਗੱਲਾਂ ਸੁਣਨ ਦਾ ਕੁਛ ਨਹੀਂ ਹੁੰਦਾ। ਅਗਰ ਫੋਰਮ ਕਰਨਾ ਹੈ ਤਾਂ ਜਿੰਨੇ ਵੀ ਸਟੇਕ ਹੋਲਡਰ ਹੈ, ਡਾਕਟਰ, ਸੈਂਟਰਲਿੰਗ, ਪੁਲਿਸ, ਸੀਨੀਅਰ ਰਾਈਟਸ, ਇੱਕ ਪਲੈਟਫਾਰਮ ਤੇ ਆ ਕੇ, ਤਾਂ ਕਿ ਅਗਰ ਲੋਕਾਂ ਨੂੰ ਲੋੜ ਪਵੇ, ਉਹਨਾਂ ਨੂੰ ਪਤਾ ਲੱਗੇ ਕਿ ਕਿਸ ਨੂੰ ਕੰਟੈਕਟ ਕਰਨਾ, ਕੋਈ ਹੈਲਪ ਕਿਸ ਤਰ੍ਹਾਂ ਕਰੇਗਾ, ਤਾਂ ਅਸੀਂ ਉਹ ਫੋਰਮ ਕੀਤੇ। ਉਸੀ ਦੇ ਨਾਲ ਹੀ ਕੋਵਿਡ ਆ ਗਿਆ। ਕੋਵਿਡ ਦੇ ਵਿੱਚ ਇੱਕਦਮ ਮੰਨ ਲਾ 2019 ਦੇ ਵਿੱਚ ਮੈਨੂੰ ਯਾਦ ਹੈ ਕਿ 12 ਮਾਰਚ ਨੂੰ ਜਦੋਂ ਡਿਕਲੇਅਰ ਹੋਇਆ ਸੀ ਪੈਨਾਡੈਮਿਕ, ਤਾਂ ਸੀਨੀਅਰ ਰਾਈਟਸ ਦੇ ਨਾਲ ਜਦੋਂ ਉਹਨਾਂ ਨਾਲ ਅਸੀਂ ਕਾਫੀ ਕੰਮ ਇਕੱਠਾ ਕਰਕੇ 2 ਸ਼ਾਰਟ ਫਿਲਮ ਬਣੀਆਂ ਸੀ ਐਲਡਰ ਅਬਿਊਜ਼ ਦੇ ਉੱਤੇ, ਜੋ ਕਿ ਹਾਲੀ ਵੀ ਉਹਨਾਂ ਦੀ ਵੈਬਸਾਈਟ ਤੇ ਹੈ। ਉਸੀ ਦੇ ਨਾਲ ਨਾਰੀ, ਜੋ ਕਿ ਨੈਸ਼ਨਲ ਰਿਸਰਚ ਹੈ ਮੈਲਬੋਰਨ ਤੋਂ, ਉਹਨਾਂ ਨੇ ਇੱਕ ਫਾਈਨੈਂਸ਼ੀਅਲ ਅਬਿਊਜ਼ ਇੰਡੋਨੇਸ਼ੀਆ ਦੀ ਸ਼ਾਰਟ ਫਿਲਮ ਬਣਾਈ, ਉਹਦੀ ਵੈਬਸਾਈਟ ਹੈ, ਉਹ ਵੀ ਸਾਡੇ ਨਾਲ ਬਣਾਈ। ਇਸੇ ਦੇ ਨਾਲ ਹੀ ਸ਼ੁਰੂ ਕਰਦੇ ਹੋਏ ਅਸੀਂ ਡਮੈਂਸ਼ੀਆ, ਕਿਉਂਕਿ ਸਾਡਾ ਹਮੇਸ਼ਾ ਫੋਕਸ ਰਿਹਾ ਹੈ ਹੁਣ ਡਮੈਂਸ਼ੀਆ ਆਸਟ੍ਰੇਲੀਆ, ਉਸ ਵਕਤ ਐਲਸਾਈਨਾ ਆਸਟ੍ਰੇਲੀਆ ਕਹਿੰਦੇ ਹਨ, ਉਹਨਾਂ ਦੀ ਹਾਲੀ ਵੀ ਉਹ ਵੀਡੀਓ ਹੈਗਾ ਵੈਬਸਾਈਟ ਤੇ ਹੈ, ਇਟਸ ਨੋਟ ਡਿਸਗ੍ਰੇਸ ਇਟਸ ਡਮੈਂਸ਼ੀਆ। ਇਹ ਉਹ ਕਹਾਣੀ ਹੈ ਉਹਨਾਂ ਲੋਕਾਂ ਦੀ ਜਿਹਨਾਂ ਦੀ ਫੈਮਿਲੀ ਵਿੱਚ ਡਮੈਂਸ਼ੀਆ ਹੈ, ਜਿਹਨਾਂ ਜਿਹੜੀ ਕਿ ਫੈਮਿਲੀ ਕੇਅਰਰਸ ਦੇ ਉਹਨਾਂ ਦੀ ਰੀਅਲ ਸਟੋਰੀ ਦੇ ਨਾਲ।
ਤੇ ਤੁਹਾਡੇ ਹੁਣ ਤੱਕ ਯੂਨਿਟ ਕਿੰਨੇ ਹੋ ਚੁੱਕੇ ਆ, ਹੁਣ ਤੁਸੀਂ ਕਿੰਨੇ ਲੋਕਾਂ ਦਾ ਗਰੁੱਪ ਬਣਾ ਚੁੱਕੇ ਹੋ?
ਹਰ ਮਹੀਨੇ ਸਾਡੇ 9 ਗਰੁੱਪ ਚੱਲਦੇ ਹਨ।
ਅੱਛਾ, ਵਾਓ।
ਨਾਰਥ ਕਰੋਸਨੈਸਟ, ਵੈਸਟ ਰਾਈਡ, ਗੋਲਡਨ, ਲਿਵਰਪੂਲ, ਵੈਂਟਵਰਥ ਹਿੱਲ, ਰੋਜ਼ ਹਿੱਲ, ਔਰ 2 ਚੱਲਦੇ ਹਨ ਬਲੈਕਟੋਨ ਦੇ ਵਿੱਚ, ਇੱਕ ਸ਼੍ਰੀਲੰਕਨ ਐਸੋਸੀਏਸ਼ਨ ਦੇ ਨਾਲ ਸਾਡੀ ਕੋਲੈਬੋਰੇਸ਼ਨ ਨਾਲ ਚੱਲਦਾ ਹੈ, ਔਰ ਹੁਣ ਪਲਾਨ ਹੋ ਰਿਹਾ ਹੈ ਕਿ ਅਸੀਂ ਅਗਲੇ ਸਾਲ ਸਟੈਟਫੀਲਡ ਵਿੱਚ ਚੱਲੀਏ। ਜ਼ਰੂਰਤ ਹੈ, ਆਪਣੀ ਪੋਪੂਲੇਸ਼ਨ ਬਹੁਤ ਵੱਧ ਗਈ ਹੈ, ਹਰ ਜੋ ਇੱਕ ਬੰਦਾ ਆਉਂਦਾ ਹੈ ਉਹਦੇ ਨਾਲ 4 ਸੀਨੀਅਰ ਆਉਂਦੇ, ਲੜਕੇ ਦੇ ਮਾਂ ਬਾਪ ਤੇ ਲੜਕੀ ਦੇ ਮਾਂ ਬਾਪ। ਸਾਡੀ ਕਲਚਰ ਹੈ, ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਸਾਡੇ ਮਾਂ ਬਾਪ ਸਾਡੇ ਕੋਲ ਆਉਣ। ਜਦ 4 ਬੰਦੇ ਆਉਣਗੇ ਤਾਂ ਤੁਸੀਂ ਇਮੇਜਿਨ ਕਰੋ ਇੰਨੀ ਮਾਈਗ੍ਰੇਸ਼ਨ ਨਾਲ ਸੀਨੀਅਰ ਪੋਪੂਲੇਸ਼ਨ ਕਿੰਨੀ ਜ਼ਿਆਦਾ ਵੱਧ ਗਈ ਹੈ, ਔਰ ਉਸਨੂੰ ਦੇਖ ਕੇ ਡਿਮਾਂਡ ਤਾਂ ਬਹੁਤ ਆ ਰਹੀ ਹੈ ਨਿਊਕਾਸਲ ਤੋਂ, ਮੈਲਬਰਨ ਤੋਂ, ਗੋਲਡਨ, ਪਰ ਇਹ ਹੈ ਕਿ ਹੱਥ ਤੇ 2 ਹੀ ਹੈ,
ਪੈਰ ਵੀ 2 ਹੀ ਹੈ,
ਔਰ ਟਾਈਮ ਵੀ ਉਨਾ ਹੈ, ਔਰ ਮੈਂ ਇਕੱਲੀ ਕੁਛ ਨਹੀਂ ਕਰ ਸਕਦੀ, ਆਪਣੀ ਇਤਨੇ ਵਲੰਟੀਅਰਸ ਹੈ ਜਿਹੜੇ ਕਿ 40-50 ਬੰਦੇ ਹਨ ਜਿਹੜੇ ਕਿ ਸਾਡਾ ਕਰਦੇ ਹਨ। ਸਾਡੇ ਹੁਣ 5 ਡਾਇਰੈਕਟਰ ਹਨ, ਸਾਡੇ 3-5 ਬਣ ਗਏ, ਉਹਦੇ ਵਿੱਚ 2 ਡਾਕਟਰ ਹਨ, ਡਾਕਟਰ ਵਲਨਜੂ, ਡਾਕਟਰ ਸੁੰਦਰ, ਪੰਕਜ ਵਿੱਚ ਜੋ ਕਿ ਸੈਂਟਰਲ ਪ੍ਰਿੰਟਿੰਗ ਵਾਲੇ ਪੈਕੇਜਿੰਗ ਵਾਲੇ ਬਿਜ਼ਨਸ ਪੀਪਲ, ਅਮਿਤ ਪਾਲ ਸਿੰਘ ਜੋ ਕਿ ਕੈਲਾਸ਼ ਲੋਇਰਸ ਪੈਰਾਮੈਟਾ ਵਿੱਚ ਹੀ ਹੈ, ਔਰ ਇਸੇ ਤਰ੍ਹਾਂ ਪ੍ਰੋਡਕਸ਼ਨ ਟੀਮ ਦੇ ਵਿੱਚ ਵੀ ਸਾਡੇ 4 ਡਾਇਰੈਕਟਰ ਹੈਗੇ ਹੈ, ਵਿਨੋਦ ਰਾਜਪੂਤ, ਵਿਜੇ ਜੋਗੀਆ, ਸਾਲੀਆ, ਡਾਕਟਰ ਡੋਗਰਾ, ਦੈਨ ਮੀਡੀਆ ਦੇ ਵਿੱਚ ਸਾਨੂੰ ਸਪੋਰਟ ਕਰਦੇ ਹਨ ਹਰਮੋਨ ਵਾਲੀਆ ਔਰ ਸਾਂਝਾ ਵਿਚਾਰ ਐਂਡ ਅਨਮਿਊਟ ਵਾਲੇ, ਔਰ ਪਲੱਸ ਸੋ ਇਸੇ ਤਰ੍ਹਾਂ ਹਰ ਗਰੁੱਪ ਦੇ ਵਿੱਚ ਜਿਹੜੇ ਫਰੰਟ ਡੈਸਕ ਵਾਲੀ ਟੀਮ ਹੈ, ਇੰਟਰਟੇਨਮੈਂਟ ਦੀ ਟੀਮ ਹੈ, ਯੋਗਾ ਟੀਮ ਹੈ, ਬੋਲੀਫਿਟ ਵਾਲੀ ਹੈ, ਡਿਜੀਟਲ ਲਿਟਰੇਸੀ, ਹੈਲਥ ਚੈੱਕਸ, ਇਸ ਤਰ੍ਹਾਂ ਕਰਕੇ ਜਿਹੜਾ ਅੱਜ ਕੱਲ ਅਸੀਂ ਆਪਣੇ ਉਸਨੂੰ ਪੂਰਾ ਸਟਰਕਚਰ ਬਣਾ ਰਹੇ ਹਾਂ। ਤਾਂ ਮੈਂ ਤਾਂ ਉਹਨਾਂ ਨੂੰ ਇਹ ਕਹਿੰਦੀ ਹਾਂ ਕਿ ਮੈਂ ਤਾਂ ਇੱਕ ਧਾਗਾ ਹਾਂ, ਮੈਂ ਤਾਂ ਕੁਛ ਵੀ ਨਹੀਂ ਕੀਤਾ, ਜਿਹੜੇ ਕਿ ਇੰਨੇ ਅੱਛੇ ਅੱਛੇ ਮੋਤੀਆਂ ਨੂੰ ਇਕੱਠਾ ਕੀਤਾ ਹੈ। ਤਾਂ ਸਾਨੂੰ ਇਹੀ ਹੈ ਕਿ ਜਿਹੜੇ ਸਾਡੇ ਸੁਣਨ ਵਾਲੇ ਸੁਣ ਰਹੇ ਹਨ, ਪਲੀਜ਼ ਤੁਸੀਂ ਇਸਨੂੰ ਆਸ਼ਾ ਨੂੰ, ਅਸੀਂ ਕਹਿੰਦੇ ਹਾਂ ਹਮਾਰੀ ਆਸ਼ਾ, ਆਸ਼ਾ ਫੈਮਿਲੀ ਹੈ, ਇਹਨੂੰ ਜੁਆਇਨ ਕਰੋ, ਗਰੁੱਪ 'ਚ ਆਓ, ਮੈਂਬਰ ਬਣੋ, ਸਪੋਂਸਰ ਕਰੋ, ਔਰ ਇਸ ਨੂੰ ਮੈਨੇਜਮੈਂਟ ਵਿੱਚ ਆ ਕੇ ਅੱਗੇ ਵਧਾਓ। ਔਰ ਇਹ ਤਾਂ ਹੀ ਹੋ ਸਕਦਾ ਹੈ ਜੇ ਕਮਿਊਨਿਟੀ ਸਾਡੇ ਨਾਲ ਹੋਏਗੀ, ਤਾਂ ਜੇ ਅਸੀਂ ਅੱਜ ਬੀਜਾਂਗੇ ਤੇ ਤੁਹਾਡੀ ਕੱਲ ਫਲ ਪਾਵਾਂਗੇ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਦੋਸਤੋ, ਇਸੇ ਨਾਲ ਹੀ ਵੇਲਾ ਹੋ ਗਿਆ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ। ਇਹ ਜਿਹੜੀ ਗੱਲਬਾਤ ਤੁਸੀਂ ਸੁਣ ਰਹੇ ਸੀ ਬਜਿੰਦਰ ਦੁੱਗਲ ਹੋਰਾਂ ਦੇ ਨਾਲ, ਇਸੇ ਗੱਲਬਾਤ ਦਾ ਅਗਲਾ ਹਿੱਸਾ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਸਾਂਝਾ ਕਰੇਗਾ। ਜਲਦ ਹਾਜ਼ਰ ਹੋ ਰਹੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ, ਜਿਹੜਾ ਕਿ ਤੁਸੀਂ ਸੁਣ ਰਹੇ ਹੋ ਇਸ ਵੇਲੇ ਲਾਈਵ SBS ਸਾਊਥ ਏਸ਼ੀਅਨ ਦੇ ਉੱਤੇ। ਅੱਜ 8 ਜੂਨ ਸੋਮਵਾਰ ਦਾ ਦਿਨ, ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ, ਔਰ ਪ੍ਰੋਗਰਾਮ ਆਪਣੇ ਅਖੀਰਲੇ ਪੜਾਅ ਦੇ ਵਿੱਚ ਪਹੁੰਚ ਚੁੱਕਾ ਹੈ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਸੀਂ ਸੁਣ ਰਹੇ ਸੀ ਬਜਿੰਦਰ ਦੁੱਗਲ ਹੋਰਾਂ ਦੇ ਨਾਲ ਗੱਲਬਾਤ, ਸਾਡੇ ਸਾਥੀ MP ਸਿੰਘ ਹੋਰਾਂ ਦੀ। ਬਜਿੰਦਰ ਹੋਰਾਂ ਨੂੰ ਆਸਟ੍ਰੇਲੀਅਨ ਸਰਕਾਰ ਦੇ ਵੱਲੋਂ ਆਰਡਰ ਆਫ ਆਸਟ੍ਰੇਲੀਆ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੇ ਵੱਲੋਂ ਜਿਹੜੀਆਂ ਸਮਾਜਿਕ ਅਤੇ ਭਾਈਚਾਰਕ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ, ਉਸੇ ਦੇ ਮੱਦੇਨਜ਼ਰ ਇਹ ਸਨਮਾਨ ਉਹਨਾਂ ਨੂੰ ਦਿੱਤਾ ਗਿਆ, ਔਰ ਉਸੇ ਗੱਲਬਾਤ ਦਾ ਅਗਲਾ ਹਿੱਸਾ ਤੁਹਾਡੇ ਨਾਲ ਹੁਣ ਅਸੀਂ ਸਾਂਝਾ ਕਰਦੇ ਹਾਂ। ਆਓ ਉਸ ਗੱਲਬਾਤ ਨੂੰ ਸੁਣਦੇ ਹਾਂ।
ਤੁਸੀਂ ਹੋ SBS ਪੰਜਾਬੀ ਦੇ ਨਾਲ।
ਤੇ ਬਜਿੰਦਰ ਜੀ, ਇਹ ਵੀ ਦੱਸ ਦਿਓ ਕਿ ਜਿਹੜੇ ਤੁਹਾਡੇ ਨਾਲ ਵਲੰਟੀਅਰ ਜੁੜੇ ਹੋਏ ਆ, ਤੁਸੀਂ ਦੱਸਿਆ ਕਿ 5 ਡਾਇਰੈਕਟਰ ਹੈਗੇ ਆ, ਮੀਡੀਆ ਵੀ ਹੈਗਾ, ਲਾਇਰਸ ਵੀ ਹੈਗੇ ਆ, ਇਹ ਸਾਰੇ ਵਲੰਟੀਅਰ ਹੀ ਹੈਗੇ ਆ?
ਬਿਲਕੁਲ ਵਲੰਟੀਅਰ 100%, ਸਾਡੇ ਕੋਲ ਇੱਕ ਵੀ ਪੇਡ ਬੰਦਾ ਨਹੀਂ ਹੈ। ਬਹੁਤ ਕਈ ਵਾਰੀ ਕਹਿੰਦੇ ਨਾ, ਕਹਿੰਦੇ ਕਿ ਮੇਰਾ ਇੱਕੋ ਹੀ ਸੁਲੇ ਜ਼ਿੰਦਗੀ ਦੇ ਵਿੱਚ, ਤੁਹਾਡੀ ਵਿਜ਼ਨ ਹੋਏ, ਮਿਸ਼ਨ ਹੋਏ, ਹਾਰਡ ਵਰਕ, ਤੇ ਕੁਛ ਵੀ ਚੀਜ਼ ਇੰਪੋਸੀਬਲ ਨਹੀਂ ਹੈਗੀ। ਸੋ ਇਹਦੇ ਵਿੱਚ ਠੀਕ ਹੈ, ਬਹੁਤ ਮੁਸ਼ਕਿਲ ਆਉਂਦੀ ਹੈ, ਐਸੀ ਗੱਲ ਨਹੀਂ ਹੈ।
ਮੈਂ ਪੁੱਛਣ ਲੱਗਾ ਸੀ ਤੁਹਾਨੂੰ ਕਿਹੜੇ ਕਿਹੜੇ ਚੈਲੰਜਸ ਸਾਹਮਣੇ ਆਏ ਪਿਛਲੇ, ਤੁਸੀਂ 2018 ਸ਼ੁਰੂ ਕੀਤਾ ਸੀ, 2026 ਆ ਗਿਆ, 8 ਸਾਲਾਂ ਦਾ ਲੰਬਾ ਸਮਾਂ ਸੀ, ਕਾਫੀ ਇਹਦੇ ਵਿੱਚ ਮੁਸ਼ਕਿਲਾਂ ਆਈਆਂ ਹੋਣਗੀਆਂ, ਥੋੜੀਆਂ ਉਹਦੇ ਬਾਰੇ ਦੱਸੋ ਵੀ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਖਾਸ ਆਈਆਂ।
ਦੇਖੀ ਜੀ, ਸਭ ਤੋਂ ਤਾਂ ਮੁਸ਼ਕਿਲ ਆਉਂਦੀ ਹੈ ਫਾਈਨੈਂਸ਼ੀਅਲ ਐਂਡ ਹਿਊਮਨ ਰਿਸੋਰਸਿਸ। ਅਗਰ ਤੁਹਾਡੇ ਕੋਲ ਫਾਈਨੈਂਸ਼ੀਅਲ ਤੇ ਹਿਊਮਨ ਰਿਸੋਰਸਿਸ ਖਰੀਦੇ ਵੀ ਜਾ ਸਕਦੇ ਹਨ, ਫਿਰ ਕਿਉਂਕਿ ਵਲੰਟੀਅਰ ਹੈ, ਕਈ ਲੋਕ, ਇੱਕ ਐਸੀ ਜਰਨੀ ਹੈ ਕਿ ਜਿਹੜੀ ਕਿ ਸਾਡੀ ਟ੍ਰੇਨ ਚੱਲਦੀ ਜਾ ਰਹੀ ਹੈ, ਕਈ ਕੁਛ ਐਸੇ ਜਿਹੜੇ ਪੈਸੰਜਰ ਆਉਂਦੇ ਨੇ ਥੋੜੀ ਦੇਰ ਲਈ ਚੱਲਦੇ ਨੇ, ਕੁਛ ਨਾਲ ਚੱਲਦੇ ਨੇ, ਦੂਸਰੇ ਪੜਾਅ ਤੇ ਚੜ ਜਾਂਦੇ ਹਨ। ਵਲੰਟੀਅਰ ਹੋਣ ਕਰਕੇ ਕਈ ਵਾਰੀ ਉਹ ਕਹਿ ਸਕਦੇ ਜੋਬ ਯੰਗ ਵਾਂਸ, ਨੌਕਰੀ ਹੋ ਗਈ, ਸਿਕਨੈਸ ਹੋ ਗਈ, ਕੁਛ ਹੋਰ ਮਜ਼ਬੂਰੀਆਂ ਹੋ ਗਈਆਂ, ਤਾਂ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਪਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਜਿੰਨਾ ਕਿਸੇ ਕੋਲ ਟਾਈਮ ਹੈ, ਜਦ ਵੀ ਹਿੰਮਤ ਕਰ ਸਕਦੇ ਹਨ। ਅਸੀਂ ਤਾਂ ਬਹੁਤ ਗ੍ਰੇਟਫੁਲ ਹਾਂ ਆਪਣੀ ਕਮਿਊਨਿਟੀ ਨੇ ਕਿ ਫਿਰ ਵੀ ਸਾਨੂੰ ਸਪੋਰਟ ਕਰਦੇ ਹਨ, ਚਲਾਉਂਦੇ ਹਨ, ਆਉਂਦੇ ਹਨ ਆ ਕੇ ਸੈਟਅਪ ਕਰਨਾ। ਖਾਣੇ ਦੀ ਬਹੁਤ ਮੁਸ਼ਕਿਲ ਹੁੰਦੀ ਹੈ, ਬਹੁਤ ਮਹਿੰਗਾ ਖਾਣਾ ਹੁੰਦਾ ਹੈ। ਅਸੀਂ ਉਹਨਾਂ ਨੂੰ ਮੋਰਨਿੰਗ ਟੀ ਦਿੰਦੇ ਹਾਂ, ਲੰਚ ਦਿੰਦੇ ਹਾਂ, ਸਰਵ ਕਰਨਾ। ਹਰ ਮਹੀਨੇ 400 ਦੇ ਕਰੀਬ ਸਾਡੇ ਫੇਸ ਟੂ ਫੇਸ ਅਪਰੋਕਸੀਮੇਟਲੀ ਲੰਚਿਸ ਜਾਂਦੇ ਹਨ, 1000 ਕੱਪ ਚਾਹ ਦੇ ਜਾਂਦੇ ਹਨ। ਉਹਨਾਂ ਨੂੰ ਬਣਾਉਣਾ, ਧੋਣਾ, ਅਸੀਂ ਕੋਈ ਡਿਸਪੋਜ਼ੇਬਲ ਚੀਜ਼ਾਂ ਯੂਜ਼ ਨਹੀਂ ਕਰਦੇ ਜਿਹੜੇ ਕਿ ਰੀਯੂਜ਼ੇਬਲ। ਸੋ ਇਹ ਬੰਦੇ ਹੀ ਕਰਦੇ ਹਨ, ਮੇਰੇ ਇੱਕ ਦੋ ਹੀ ਹੱਥ ਹੈ।
ਬਿਲਕੁਲ, ਤੇ ਹੁਣ ਤੁਸੀਂ ਇੰਨਾ ਵਧੀਆ ਸੇਵਾ ਕਰ ਰਹੇ ਹੈਗੇ ਹੋ, ਕਾਫੀ ਦੇਰ ਤੁਸੀਂ ਭਾਈਚਾਰੇ ਨੂੰ ਨੇੜੇ ਹੋ ਕੇ ਦੇਖਿਆ ਹੈ, ਤੇ ਫਿਊਚਰ ਕੀ ਦੇਖਦੇ ਹੋ ਪੰਜਾਬੀ ਕਮਿਊਨਿਟੀ ਦਾ ਆਸਟ੍ਰੇਲੀਆ ਦੇ ਵਿੱਚ, ਖਾਸ ਕਰਕੇ ਆਉਣ ਵਾਲੇ 2-4-5 ਸਾਲ 10 ਸਾਲਾਂ ਤੱਕ?
ਅਸੀਂ ਇਹ ਦੇਖਦੇ ਹਾਂ ਕਿ ਜਿਹੜਾ ਅਸੀਂ ਪੌਦਾ ਚੜਾਇਆ ਹੈ ਬਹੁਤ ਜ਼ਰੂਰੀ ਹੈ, ਇਹ ਅੱਜ ਦੇ ਲਈ ਨਹੀਂ, ਇਹ ਜਨਰੇਸ਼ਨਸ ਦੇ ਲਈ ਅੱਗੇ ਚੱਲਣ ਵਾਲਾ ਹੈ। ਅਸੀਂ ਦੇਖੋ ਥਰੂ ਆਊਟ ਆਸਟ੍ਰੇਲੀਆ ਦੇ ਵਿੱਚ ਸਾਡੀ ਜੋ ਰਜਿਸਟ੍ਰੇਸ਼ਨ ਹੈ ਬੜੀ ਸੋਲਿਡ ਹੈ। ਅਸੀਂ ਚੈਰਿਟੀ ਰਜਿਸਟਰ ਤੇ ਹਾਂ, ਸਾਡੀ ਐਨੂਅਲ ਰਿਪੋਰਟ, ਫਾਈਨੈਂਸ਼ੀਅਲ ਰਿਪੋਰਟ ਹਰ ਸਾਲ ਉੱਥੇ ਹੁੰਦੀ ਹੈ। ਸਾਡੇ ਕੋਲ ਟੈਕਸ ਡਿਡਕਟੇਬਲ ਹੈ, ਫ੍ਰੈਂਚ ਬੈਨੀਫਿਟ ਹੈ, GST ਹੈ, ਪਰ ਉਸਨੂੰ ਅਸੀਂ ਯੂਜ਼ ਨਹੀਂ ਕਰ ਸਕੇ ਕਿ ਕੋਈ ਮੈਨ ਪਾਵਰ ਚਾਹੀਦੀ ਹੈ। ਇੱਕ ਗਰੁੱਪ ਨੂੰ ਕਰਨ ਦੇ ਲਈ ਤੁਹਾਨੂੰ ਸੋਸ਼ਲ ਮੀਡੀਆ ਦੇ ਵਿੱਚ ਫਲਾਇਰ ਬਣਾਉਣੇ, ਪੋਸਟ ਕਰਨਾ, ਵੀਨਿਊ ਹਾਇਰ ਕਰਨਾ, ਸਮਾਨ ਹਰ ਵਾਰੀ ਕਿਚਨ ਦਾ ਲੈ ਕੇ ਜਾਣਾ ਔਰ ਆਰਗਨਾਈਜ਼ ਕਰਕੇ ਉਹ ਕਰ। ਸੋ ਅਸੀਂ ਕੀ ਦੇਖਦੇ ਹਾਂ ਕਿ ਇਸਦਾ ਫਿਊਚਰ ਇਹੀ ਹੈ ਕਿ ਇਸ ਪਲੈਟਫਾਰਮ ਦੇ ਉੱਤੇ ਜਿੰਨੀ ਮਰਜ਼ੀ ਤੁਸੀਂ ਘਰ ਬਣਾ ਲਓ, ਇਹ ਜੋ ਫਾਊਂਡੇਸ਼ਨ ਸਟਰੋਂਗ ਹੈ, ਇਸੇ ਲਈ ਸਾਨੂੰ ਚਾਹੀਦਾ ਕਿ ਸਾਡਾ ਭਾਈਚਾਰਾ, ਸਾਡੀ ਕਮਿਊਨਿਟੀ, ਜਿੰਨਾ ਵੀ, ਇਹ ਨਹੀਂ ਕਿ ਕੰਮ ਤੇ ਸਭ ਦੇ ਹੁੰਦੇ, ਸਭ ਦੇ ਹੁੰਦੇ, ਪਰ ਜੇ ਆ ਕੇ ਮਿਲ ਕੇ ਇੱਕ ਐਸੀ ਜਿਹੜੀ ਕਮਿਊਨਿਟੀ ਅਸੀਂ ਬਣਾ ਲਈਏ ਜਿਹੜੀ ਸਪੋਰਟਿਵ ਹੋਵੇ। ਮੈਂ ਹੁਣ ਵੀ ਦੇਖਦੀ ਹਾਂ ਕਿ ਜਿਨ ਲੋਕ ਆਉਂਦੇ ਹਨ ਜੋ ਚੈਰੀ ਬਰੁੱਕ ਦੇ ਗਰੁੱਪ ਦੇ ਜਿਹੜੇ, ਉਹਨਾਂ ਦੀ ਫਰੈਂਡਸ਼ਿਪ ਹੋ ਜਾਂਦੀ ਹੈ। ਤੋਂ ਨਵਾਂ ਪੇਰੈਂਟਸ ਆਏ ਸੀ ਕਿਸੇ ਨੇ ਕੀਤਾ, ਉਹਨਾਂ ਨੂੰ ਦੂਜੇ ਬੰਦੇ ਮਿਲ ਗਏ ਜਿਹੜੇ ਕਿ ਉਹਨਾਂ ਨੂੰ ਰਸਤਾ ਆਉਂਦਾ, ਉਹਨਾਂ ਨੂੰ ਉਹ ਨਾਲ ਲੈ ਕੇ ਆ ਜਾਂਦੇ ਹਨ। ਤੇ ਲੋਕਲ ਜਿਹੜੇ ਲੋਕ ਮਿਲਦੇ ਹਨ ਹਰ ਜਗ੍ਹਾ ਤੇ, ਉਹਨਾਂ ਦੇ ਛੋਟੇ ਛੋਟੇ ਗਰੁੱਪ ਆਪਣੇ ਬਣ ਗਏ, ਤੇ ਸਪੋਰਟਿਵ ਕਮਿਊਨਿਟੀ ਤਾਂ ਆਪਣੇ ਆਪ ਹੀ ਬਣਦੀ ਜਾ ਰਹੀ ਹੈ।
ਹਾਂਜੀ ਬਿਲਕੁਲ ਠੀਕ ਹੈ ਜੀ,
ਹਰ ਜਗ੍ਹਾ ਤੇ। ਹਾਂਜੀ, ਸਾਨੂੰ ਇਸ ਲਈ ਚਾਹੀਦਾ ਹੈ ਕਿ ਕੋਸ਼ਿਸ਼ ਹੈ ਕਿ ਸਾਡੇ ਨਾਲ ਕੋਈ ਵੀ ਕੋਲੋਬਰੇਟ ਕਰੇ, ਮਿਲਣ, ਜਿਸ ਤਰ੍ਹਾਂ ਹੈਲਪ ਕਰ ਸਕਦੇ ਹਨ। ਇੰਨੀ ਵੱਡੀ ਕਮਿਊਨਿਟੀ ਹੈ, ਇੰਨੀ ਵੈਲ ਆਫ ਸਾਡੀ ਕਮਿਊਨਿਟੀ ਹੈ। ਅਸੀਂ, ਮੈਂ ਤਾਂ ਬਹੁਤ ਗ੍ਰੇਟਫੁਲ ਹਾਂ ਕਿ ਸਾਨੂੰ ਇਤਨੇ ਬਲੈਸਡ ਹੋਈ ਹੈ ਸਾਡੀ ਫੈਮਿਲੀ, ਗ੍ਰੇਟਫੁਲ ਆਫ ਗ੍ਰੈਟੀਚਿਊਡ। ਇਹ ਸਾਡਾ, ਮੇਰੇ ਲਈ ਇੱਕ ਹੈਗਾ ਕਿ ਤੁਸੀਂ ਮਕਾਨ ਲੈਂਦੇ ਹੋ, ਕਿਰਾਇਆ ਦਿੰਦੇ ਹੋ, ਤੇ ਮੈਂ ਕਿੰਨੀ ਆ ਇਸ ਜੀਵਨ ਵਿੱਚ, ਇਸ ਕੰਟਰੀ ਚ ਅਸੀਂ $5 ਲੈ ਕੇ ਆਏ ਸੀ, ਅੱਜ ਸਭ ਕੁਛ ਹੈ, ਤੇ ਜਿਹੜਾ ਮੇਰਾ ਟਾਈਮ ਹੈ ਇਹ ਮੇਰੀ ਇੱਕ, ਉਸਦਾ ਕਿਰਾਇਆ ਦੇਣਾ ਹੈ।
ਬਿਲਕੁਲ ਠੀਕ ਹੈ ਜੀ, ਇਹਦਾ ਕਿਰਾਇਆ ਹੈ। ਤੇ ਵਿਜਿੰਦਰ ਜੀ, ਜਿਹੜੇ ਨਵੇਂ ਮਾਈਗ੍ਰੈਂਟਸ ਆ ਰਹੇ ਆ, ਖਾਸ ਕਰ ਜਿਹੜੇ ਯੂਥ ਹੈਗੇ ਆ, ਉਹਨਾਂ ਵਾਸਤੇ ਕੋਈ ਛੋਟਾ ਜਿਹਾ ਸੁਨੇਹਾ ਦੇ ਦਿਓ।
ਹਾਂਜੀ, ਤੂੰ ਜੰਗਰ ਨੂੰ, ਮੈਂ ਉਹਨਾਂ ਨੂੰ ਇੰਗਲਿਸ਼ ਕਹਿ ਦੇਣੀ ਆ ਕਿ ਉਸ ਦੇ ਦਾ ਕੁਛ ਲੋਕਾਂ ਨੂੰ ਪੰਜਾਬੀ ਨਾ ਆਉਂਦੀ ਹੋਵੇ।
ਜੀ ਜੀ ਜੀ।
ਤੇ ਟੂ ਯੰਗਰ ਜਨਰੇਸ਼ਨ, ਮਾਈ ਮੈਸੇਜ ਇਜ਼ ਸਿੰਪਲ, ਪਲੀਜ਼ ਕੈਰੀ ਫੋਰਵਰਡ ਦ ਮਿਸ਼ਨ ਆਫ ਆਸ਼ਾ। ਅਵਰ ਕਮਿਊਨਿਟੀ ਨੀਡਸ ਯੋਰ ਐਨਰਜੀ, ਕੰਪੈਸ਼ਨ ਐਂਡ ਲੀਡਰਸ਼ਿਪ। ਜੁਆਇਨ ਅਸ, ਸਪੋਰਟ ਅਸ ਐਂਡ ਹੈਲਪ ਟੂ ਇਨਸ਼ੋਰ ਦੈਟ ਅਵਰ ਸੀਨੀਅਰਸ, ਫੈਮਿਲੀਜ਼ ਐਂਡ ਵਲਨਰੇਬਲ ਮੈਂਬਰਸ ਕੰਟੀਨਿਊ ਟੂ ਰਿਸੀਵ ਦ ਕੇਅਰ ਐਂਡ ਰਿਸਪੈਕਟ ਦੇ ਡਿਜ਼ਰਵ। ਆਸ਼ਾ ਹੈਜ਼ ਸਪੈਂਡ ਮੈਨੀ ਈਅਰਸ ਸਪੋਰਟਿੰਗ ਸੀਨੀਅਰਸ, ਫੈਮਿਲੀਜ਼ ਐਂਡ ਵਲਨਰੇਬਲ ਕਮਿਊਨਿਟੀ ਮੈਂਬਰਸ, but important work remains. I invite everyone to join us as volunteers, members, supporters, sponsors or advocates so that no senior feels forgotten, no family faces hardship alone and no one is left behind. The legacy I hope to leave is one of the kindness, service and shared responsibility. And we are very thankful to SBS Punjabi and MP Singhji giving a voice to our community and supporting the journey. Together, let us continue serving with compassion and purpose.
Thank you, Ji. ਇੱਕ ਵਾਰ ਫਿਰ ਤੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ, ਅਤੇ ਭਵਿੱਖ ਵਾਸਤੇ ਜਿਹੜੇ ਤੁਹਾਡੇ ਪਲਾਨਸ ਹੈਗੇ ਆ, ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵਾਸਤੇ ਵੀ ਸਾਡੀਆਂ ਬਹੁਤ ਬਹੁਤ ਸ਼ੁਭ ਇੱਛਾਵਾਂ ਹੈਗੀਆਂ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਇਨ ਟੱਚ ਰਹਾਂਗੇ, ਅਤੇ ਜਿਵੇਂ ਕੋਈ ਐਪਰੀਸ਼ੀਏਸ਼ਨ ਮਿਲਦੀ ਹੈ, ਕੋਈ ਫੀਡਬੈਕ ਮਿਲਦੀ ਹੈ ਕੋਈ ਬਜ਼ੁਰਗਾਂ ਵੱਲੋਂ, ਕੋਈ ਫੈਮਿਲੀਜ਼ ਵੱਲੋਂ, ਉਹ ਕੋਈ ਸ਼ੇਅਰ ਕਰਨੀ ਚਾਹੋਗੇ?
ਹਾਂਜੀ, ਬਹੁਤ ਬਹੁਤ ਬਜ਼ੁਰਗ ਕੋਵਿਡ ਦੇ ਖਾਸ ਤੌਰ ਤੇ ਅਸੀਂ ਲੱਗਿਆ ਕਿ ਅਸੀਂ ਲੋਕਾਂ ਦੇ ਘਰ ਵਿੱਚ ਪਹੁੰਚੇ ਹਾਂ, ਜਿਸ ਵਕਤ ਸਾਡੇ ਐਸੋਲੇਟਿਡ ਬੰਦੇ ਸੀ, ਬਾਹਰ ਨਹੀਂ ਜਾ ਸਕਦੇ ਸੀ, ਬੱਚੇ ਘਰੋਂ ਤੋਂ ਕੰਮ ਕਰ ਰਹੇ ਹੈ, ਛੋਟੇ ਬੱਚੇ ਸਕੂਲ ਵਾਲੇ, ਉਸ ਵਕਤ ਜੋ ਅਸੀਂ ਦੇਖੇ ਆਪਣੇ ਰੀਅਲ ਕਹਿੰਦੇ ਨਾ ਲੋਕਾਂ ਦੇ ਘਰ ਜ਼ੂਮ ਦੇ ਵਿੱਚ ਤੁਸੀਂ ਦੇਖ ਰਹੇ ਸੀ ਕਿ ਉੱਥੇ ਕੁਰਸੀ ਵੀ ਨਹੀਂ ਹੈ, ਉਹ ਬੈਡ ਤੇ ਲੇਟ ਕੇ ਇੱਕ ਫੋਨ ਹੀ ਸੀ ਜਿਹਨਾਂ ਨੇ ਕਿ ਉਹਨਾਂ ਨੂੰ ਕਨੈਕਟ ਕਰ ਰਹੀ ਸੀ। ਹਫ਼ਤੇ 'ਚ ਅਸੀਂ 4 ਵਾਰ ਜ਼ੂਮ ਦਾ ਕਰਕੇ ਸਾਨੂੰ ਪਤਾ ਚੱਲਿਆ ਕਿ ਸੋਸ਼ਲ ਮੀਡੀਆ ਕਿੰਨਾ ਇੰਪੋਰਟੈਂਟ ਹੈ। ਤਾਂ ਮੈਸੇਜ ਇਹ ਹੈ ਕਿ ਵੀ ਬਹੁਤ, ਉਸ ਵਕਤ ਇੱਕ ਡਾਕਟਰ ਹੈ 92 ਈਅਰਸ ਦੇ, ਉਹਨਾਂ ਹੁਣ ਵੀ ਉਹ ਕਹਿੰਦੇ ਆ ਕਿ ਆਸ਼ਾ ਨੇ ਦ ਓਨਲੀ ਕੰਟੈਕਟ ਵਿਦ ਦ ਕਮਿਊਨਿਟੀ ਹੈਜ਼ ਬੀਨ ਆਸ਼ਾ। ਹੁਣ ਉਹ ਨਹੀਂ ਵੀ ਆ ਸਕਦੇ, ਉਹ ਫੇਸਬੁੱਕ ਤੇ ਕਹਿੰਦੇ ਅਸੀਂ ਜੁਆਇਨ ਕਰਦੇ ਹਾਂ, ਕੁਛ ਲੋਕ ਬਿਮਾਰ ਹਨ ਜਾਂ ਮੋਬਿਲਿਟੀ ਨਹੀਂ ਹੈ, ਇੰਡੀਆ ਤੋਂ ਲੋਕ ਜੁਆਇਨ ਕਰਦੇ ਹਨ। ਮੈਨੂੰ ਕਿਸੇ ਨੇ ਕਿਹਾ ਹੈ ਕਿ ਹਿਮਾਚਲ ਦੇ ਵਿੱਚ ਉਹਨਾਂ ਦੀ ਫਰੈਂਡ ਨੇ ਆਸ਼ਾ ਨੂੰ ਦੇਖ ਕੇ ਇੱਕ ਗਰੁੱਪ ਸ਼ੁਰੂ ਕਰ ਦਿੱਤਾ ਹੈ, ਔਰ ਕਾਫੀ ਫੀਡਬੈਕ ਜੋ ਆਉਂਦਾ ਹੈ, ਕੁਛ ਲੋਕ ਜੋ ਹੈ 3-4 ਵਾਰੀ ਆਉਂਦੇ ਹਨ, ਕਈ ਵਾਰ ਸਾਨੂੰ ਯੰਗ ਬੱਚਿਆਂ ਦੀ ਫੋਨ ਆਈ ਹੈ, ਉਹ ਕਹਿੰਦੇ ਜੀ ਥੈਂਕ ਯੂ ਕਿ ਸਾਡੇ ਪੇਰੈਂਟਸ ਵਾਪਿਸ ਜਾਣਾ ਚਾਹੁੰਦੇ ਸੀ ਪਰ ਆਸ਼ਾ ਕਰਕੇ ਉਹ ਕਹਿੰਦੇ ਹੁਣ ਇੱਥੇ ਅਸੀਂ ਰਹਿ ਰਹੇ ਹਾਂ, ਔਰ ਰੀਅਲ ਰੀਅਲ ਸਟੋਰੀਜ਼ ਹੈਗੀਆਂ। ਇਸੇ ਤਰ੍ਹਾਂ ਕੁਛ ਬੰਦੇ ਜਿਹੜੇ ਕਿ ਵੈਸੇ ਬਿਮਾਰ, ਉਹ ਵੀ ਸਟੋਰੀ ਹੈਗੀ ਹੈ, ਇੱਕ ਵਾਇਲਨ ਪਲੇ ਕਰਦੇ ਹਨ, ਆਸ਼ਾ ਵਿੱਚ ਆ ਕੇ ਉਹਨਾਂ ਨੂੰ ਪਰਪਸ ਮਿਲਿਆ, ਉਹਨਾਂ ਦੀ ਸਿਹਤ ਵੀ ਠੀਕ ਹੋ ਗਈ ਹੈ। ਸੋ ਐਸੀਆਂ ਸਟੋਰੀਜ਼ ਬਹੁਤ ਸਾਰੀਆਂ ਹਨ। ਇਸੇ ਤਰ੍ਹਾਂ ਹੋਰ ਇੱਕ ਲੇਡੀ,
ਬਹੁਤ ਵੱਡੇ ਕੰਪਲੀਮੈਂਟਸ ਹੈਗੇ ਆ ਜੀ, ਤੇ ਜਿਵੇਂ ਮੈਂ ਕਿਹਾ ਸੀ ਕਿ ਤੁਸੀਂ ਬਹੁਤ ਚੰਗਾ ਕਾਰਜ ਕਰ ਰਹੇ ਹੈਗੇ ਹੋ, ਤੇ ਇਸ ਵਾਸਤੇ ਹੀ ਜਿਹੜਾ ਸਨਮਾਨ ਦੇ ਤੁਸੀਂ ਪੂਰੇ ਪੂਰੇ ਹੱਕਦਾਰ ਹੈਗੇ ਹੋ। ਬਹੁਤ ਬਹੁਤ ਧੰਨਵਾਦ ਹੈ ਜੀ ਗੱਲਬਾਤ ਕਰਨ ਵਾਸਤੇ, ਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਜਲਦ ਹੀ ਦੁਬਾਰਾ ਸੰਪਰਕ ਕਰਕੇ ਇੱਕ ਵਾਰੀ ਫਿਰ ਗੱਲਬਾਤ ਕਰੀਏ।
ਬਹੁਤ ਬਹੁਤ ਤੁਹਾਡਾ ਸ਼ੁਕਰੀਆ ਔਰ ਬਹੁਤ ਬਹੁਤ ਸਤਿ ਸ੍ਰੀ ਅਕਾਲ ਸਾਡੇ ਸੁਣਨ ਵਾਲਿਆਂ ਨੂੰ, ਤੇ ਉਮੀਦ ਕਰਦੇ ਹਾਂ ਕਿ ਤੁਹਾਡੇ ਰੇਡੀਓ ਤੇ ਅਸੀਂ ਰੈਗੂਲਰਲੀ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਦੱਸਦੇ ਰਹੀਏ ਕੀ ਹੋ ਰਿਹਾ। ਆਸ਼ਾ ਦਾ ਫੇਸਬੁੱਕ ਹੈ AHSHA ਆਸ਼ਾ ਸਰਕਲ, ਉਸ ਤੇ ਤੁਸੀਂ ਸਾਡੀ ਇਨਫੋਰਮੇਸ਼ਨ ਦੇਖੋ, ਲਿੰਕਨ ਤੇ ਵੀ ਹੈ, ਤੁਸੀਂ ਉੱਥੇ ਵੀ ਦੇਖੋ, ਤੁਹਾਨੂੰ ਪਤਾ ਲੱਗੇਗਾ। ਔਰ ਇਸੀ ਤਰ੍ਹਾਂ ਜਦ ਵੀ ਚਾਹੋ ਮੈਨੂੰ ਕੰਟੈਕਟ ਕਰ ਸਕਦੇ ਹੋ, ਸਾਡੀ ਮੈਨੇਜਮੈਂਟ ਟੀਮ ਨੂੰ ਕੰਟੈਕਟ ਕਰ ਸਕਦੇ ਹੋ, ਇਹ ਤੁਹਾਡੀ ਆਪਣੀ ਆਸ਼ਾ ਹੈ ਔਰ ਉਸ ਨੂੰ ਤੁਸੀਂ ਅੱਗੇ ਵਧਾਓ। ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਸੋ ਦੋਸਤੋ, ਇਸੇ ਦੇ ਨਾਲ ਹੀ ਵੇਲਾ ਹੋ ਰਿਹਾ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਖੂਬ ਪਸੰਦ ਆਇਆ ਹੋਵੇਗਾ, ਔਰ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੋਏਗਾ ਜੀ ਰਾਤ 9 ਵਜੇ SBS ਰੇਡੀਓ 2 ਦੇ ਉੱਤੇ। ਔਰ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਵੱਖ ਵੱਖ ਵੰਨਗੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ, ਉਹਨਾਂ ਨੂੰ ਪੜ੍ਹਨ ਸੁਣਨ ਵੇਖਣ ਦੇ ਵਾਸਤੇ ਤੁਸੀਂ SBS ਦੇ ਵੱਖ ਵੱਖ ਜਿਹੜੇ ਪਲੇਟਫਾਰਮਸ ਹੈਗੇ ਆ, ਕਹਿਣ ਦਾ ਭਾਵ ਕਿ SBS ਪੰਜਾਬੀ ਦੀ ਵੈਬਸਾਈਟ 'ਤੇ ਜਾ ਕੇ, SBS ਪੰਜਾਬੀ ਦੇ ਫੇਸਬੁੱਕ ਪੇਜ 'ਤੇ ਜਾ ਕੇ, ਇੰਸਟਾਗ੍ਰਾਮ ਅਕਾਊਂਟ 'ਤੇ ਜਾ ਕੇ ਤੁਸੀਂ ਵੇਖ ਸਕਦੇ ਹੋ, ਪੜ੍ਹ ਸਕਦੇ ਹੋ, ਸੁਣ ਸਕਦੇ ਹੋ। ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਨੋ ਦਿਓ ਇਜਾਜ਼ਤ, ਮਿਲਾਂਗੇ ਪੜ੍ਹ ਕੇ ਇੱਕ ਹੋਰ ਨਵੇਂ ਨਿਕੋਰ ਪ੍ਰੋਗਰਾਮ ਦੇ ਨਾਲ। ਆਪਣਾ ਰੱਖੋ ਧਿਆਨ, ਰੱਬ ਰੱਖਾ, ਸ਼ਬਾ ਖੈਰ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।